ਡੰਡੌਤ ਬੰਦਨ ਨਕਬਾਰ ਸਰਬ ਕਲਾ ਸਮਰੱਥ ਦੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਵ ਨਿਦ ਤਰਨ ਤਾਰਨ ਚਿੰਤਾ ਮਨ ਇੱਕ ਨਿਮਖ ਨਾਹਿ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਉ ਪਿੰਡ ਥਾ ਦੀਆ ਜਿਸ ਕੀ ਭਾਉ ਭਗਤ ਨਹੀਂ ਸਾਧੀ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ ਜਿਹ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਸ਼ਲ ਪੈ ਹਾਰੀ ਕਹਿਤ ਕਬੀਰ ਪੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਣ ਹਾਰ ਜੀਓ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ ਸਾਚਾ ਸਿਰਜਣ ਹਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਧੁਰ ਕੀ ਬਾਣੀ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅਤੇ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸਤਿਗੁਰਾਂ ਦੀ ਅਮਿਤ ਬਖਸ਼ਿਸ਼ ਦਾ ਸਦਕਾ ਸ਼ਾਮ ਦੇ ਸਮੇਂ ਸਜੇ ਹੋਏ ਦੀਵਾਨ ਅੰਦਰ ਜਿੱਥੇ ਰਹਿ ਰਾਜ ਸਾਹਿਬ ਜੀ ਦੇ ਪਾਠ ਹਜ਼ੂਰ ਦੀ ਅੰਮ੍ਰਿਤਮਈ ਪੁਰਕੀ ਬਾਣੀ ਦਾ ਕੀਰਤਨ ਅਤੇ ਦਾਸ ਤੋਂ ਪਹਿਲਾਂ ਅਤਿ ਸਤਿਕਾਰਯੋਗ ਦਮਦਮੀ ਟਕਸਾਲ ਦੇ ਬਾਰਵੇਂ ਜਥੇਦਾਰ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਪੋਤਰੇ ਸ਼੍ਰੀਮਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲਿਆਂ ਦੇ ਪਾਸੋਂ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਦੀ ਬਿੰਦੀ ਔਲਾਦ ਅਤੇ ਨਾਦੀ ਸੰਤਾਨ ਹੋਣ ਦਾ ਵੀ ਮਾਣ ਪ੍ਰਾਪਤ ਹੈ ਸੰਸਾਰਕ ਤੌਰ 'ਤੇ ਵੀ ਮਹਾਂਪੁਰਸ਼ਾਂ ਦੇ ਪੋਤਰੇ ਹਨ ਔਰ ਦਮਦਮੀ ਟਕਸਾਲ ਅੰਦਰ ਰਹਿ ਕੇ ਬਚਪਨ ਤੋਂ ਲੈ ਕੇ ਬ੍ਰਹਮ ਵਿੱਦਿਆ ਨੂੰ ਹਾਸਲ ਕੀਤਾ ਔਰ ਦੇਸ਼ ਪ੍ਰਦੇਸ਼ ਵਿੱਚ ਸਿੱਖ ਕੌਮ ਦੀ ਗੁਰਮਤਿ ਗੁਰਸਿੱਖੀ ਦੇ ਪ੍ਰਚਾਰ ਦੁਆਰਾ ਸੇਵਾ ਕਰ ਰਹੇ ਨੇ। ਅਮਰੀਕਾ ਵਿਖੇ ਰਹਿ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਲੜੀਵਾਰ ਕਥਾ ਆਪ ਜੀ ਕਰ ਰਹੇ ਨੇ ਔਰ ਉਸ ਤੋਂ ਬਾਅਦ ਪਤਾ ਲੱਗਾ ਕਿ ਸ਼੍ਰੀ ਦਸਮ ਗ੍ਰੰਥ ਦਾ ਸਾਰਾ ਖੁਲਾਸਾ ਯਾਨੀ ਵਿਆਖਿਆ ਉਹ ਵੀ ਉੱਥੇ ਰਿਕਾਰਡ ਕਰਨਗੇ। ਉਹਨਾਂ ਦੇ ਪਾਸੋਂ ਆਪ ਜੀ ਨੇ ਗੁਰ ਸ਼ਬਦ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਸ਼ਬਦ ਦੀ ਕਥਾ ਵਿਚਾਰ ਵਿਆਖਿਆ ਸਰਵਣ ਕੀਤੀ ਹੈ। ਹੁਣ ਜੋ ਇਸ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ, ਦਾਸ ਤੋਂ ਪਹਿਲਾਂ ਆਪ ਜੀ ਗਿਆਨੀ ਬਚਿੱਤਰ ਸਿੰਘ ਜੀ ਪਾਸੋਂ ਇਹ ਕਥਾ ਇੱਕ ਮਹੀਨਾ ਸੁਣਦੇ ਰਹੇ ਹੋ। ਕੱਲ੍ਹ ਤੋਂ ਦਾਸ ਨੇ ਇਹ ਕਥਾ ਆਰੰਭ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 438 ਅੰਗ ਤੇ ਆਸਾ ਰਾਗ ਦੇ ਵਿੱਚ ਸ਼ੰਤ ਆਰੰਭ ਹੋਏ ਨੇ। ਜਿਸ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਦਾ ਪਾਠ ਆਪ ਜੀ ਨੇ ਸੁਣਿਆ ਹੈ, ਇਹ ਕੱਲ੍ਹ ਸ਼ਬਦ ਆਰੰਭ ਹੋਇਆ ਸੀ ਔਰ ਇਸ ਦੇ ਮੰਗਲ ਤੱਕ ਅਰਥ ਹੋਏ ਸਨ। ਅੱਗੇ ਹਜ਼ੂਰ ਅਕਾਲ ਪੁਰਖ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਦੱਸ ਰਹੇ ਹਨ ਔਰ ਨਾਲ ਨਾਲ ਵਾਹਿਗੁਰੂ ਦੀ ਜਿਹੜੀ ਸਰਵ ਵਿਆਪਕਤਾ ਹੈ ਉਹ ਵੀ ਬਿਆਨ ਕਰ ਰਹੇ ਨੇ। ਹਜ਼ੂਰ ਕਹਿੰਦੇ ਨੇ, ਤੂੰ ਸਭਨੀ ਥਾਈਂ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ। ਪਰਮਾਤਮਾ ਦੇ ਬਾਰੇ ਚ ਬਹੁਤ ਕੁਛ ਲਿਖਿਆ ਗਿਆ ਹੁਣ ਤੱਕ, ਪਰ ਜਿਸ ਨਾਮ ਦੁਆਰਾ ਵਾਹਿਗੁਰੂ ਦਾ ਗਿਆਨ ਪ੍ਰਗਟ ਹੁੰਦਾ ਭਗਤੀ ਦੁਆਰਾ, ਉਸ ਭਗਤੀ ਦਾ ਉਪਦੇਸ਼ ਹੋਰਨਾਂ ਗ੍ਰੰਥਾਂ ਵਿੱਚ ਬਹੁਤ ਘੱਟ ਮਿਲੇਗਾ। ਪਰਮਾਤਮਾ ਦੇ ਸਰੂਪ ਬਾਰੇ 6 ਸ਼ਾਸਤਰ ਵੀ, 18 ਪੁਰਾਣ ਵੀ ਔਰ ਵੇਦਾਂ ਵਿੱਚ ਵੀ ਜ਼ਿਕਰ ਹੈ ਕਿ ਪਰਮਾਤਮਾ ਦੀ ਹੀ ਅੰਸ਼ ਤਮਾਮ ਸ੍ਰਿਸ਼ਟੀ ਦੇ ਅੰਦਰ ਸਮਾਈ ਹੋਈ ਹੈ ਔਰ ਇਹ ਜਿਹੜਾ ਸੰਸਾਰ ਦ੍ਰਿਸ਼ਮਾਨ ਪ੍ਰਪੰਚ ਸਾਡੀ ਨਜ਼ਰ ਵਿੱਚ ਦਿਸ ਰਿਹਾ ਹੈ, ਅਸਲ ਵਿੱਚ ਇਹ ਹਰੀ ਦਾ ਆਪਣਾ ਹੀ ਰੂਪ ਹੈ। ਇੰਨੀ ਗੱਲ ਜ਼ਰੂਰ ਕਿ ਅਸੀਂ ਜੈਸੀ ਜੈਸੀ ਸਾਡੀ ਅਵਸਥਾ ਹੈ ਉਸ ਲਿਹਾਜ਼ ਨਾਲ ਇਸ ਸੰਸਾਰ ਨੂੰ ਤੱਕਦੇ ਹਾਂ। ਸਿਆਣਿਆਂ ਦਾ ਆਮ ਕਥਨ ਤੁਸੀਂ ਸੁਣਿਆ ਵੀ ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਜੇ ਕਿਸੇ ਦੀ ਦ੍ਰਿਸ਼ਟੀ ਜਾਂ ਬਿਰਤੀ ਸੰਸਾਰਾਕਾਰ ਹੈ ਤਾਂ ਉਹ ਸੰਸਾਰ ਦੀ ਅਨੇਕਤਾ ਨੂੰ ਨਾਨਾ ਤਵ ਨੂੰ ਤੱਕਦਾ ਹੈ। ਕੋਈ ਉਸਨੂੰ ਬੁਰਾ ਦਿਸਦਾ ਹੈ, ਕੋਈ ਭਲਾ ਦਿਸਦਾ, ਕੋਈ ਚੋਰ ਦਿਸਦਾ, ਕੋਈ ਸਾਧ ਦਿਸਦਾ ਹੈ, ਕੋਈ ਝੂਠਾ, ਕੋਈ ਸੱਚਾ, ਕੋਈ ਪਾਪੀ ਜ਼ਾਲਮ, ਕੋਈ ਕਿਸੇ ਤਰ੍ਹਾਂ ਦਾ। ਇਹ ਹੈ ਸੰਸਾਰ ਦੀ ਅਨੇਕਤਾ ਜੋ ਸਾਡੀ ਦ੍ਰਿਸ਼ਟੀ ਵਿੱਚ ਵਸੀ ਹੋਈ ਹੈ। ਕਿਸੇ ਦੀ ਦ੍ਰਿਸ਼ਟੀ ਵਿਹਾਰਾਕਾਰ ਹੈ ਅਤੇ ਉਹਨੇ ਹਰ ਬੰਦੇ ਦੇ ਕੋਲੋਂ ਕਿਵੇਂ ਮਤਲਬ ਸਿੱਧ ਹੁੰਦਾ ਇਸ ਦ੍ਰਿਸ਼ਟੀ ਨਾਲ ਤੱਕਣਾ। ਹਰ ਇੱਕ ਨੂੰ ਜਿਹੜਾ ਠੱਗਣ ਦੀ ਦ੍ਰਿਸ਼ਟੀ ਰੱਖਦਾ ਉਹਨੇ ਉਸ ਲਿਹਾਜ਼ ਨਾਲ ਤੱਕਣਾ ਵੀ ਕਿਹੜਾ ਬੰਦਾ ਮੇਰੇ ਢਾਏ ਚੜ੍ਹੇ ਮੈਨੂੰ ਠੱਗ ਲਵਾਂ। ਉਹਨੂੰ ਰੱਬ ਦੀ ਜੋਤ ਨਹੀਂ ਦਿਸਦੀ। ਇਸੇ ਪ੍ਰਕਾਰ ਜਿਹੜਾ ਬੰਦਾ ਵਿਕਾਰਾਕਾਰ ਬਿਰਤੀ ਵਾਲਾ ਹੈ, ਕੋਈ ਵੀ ਜੀਵ, ਉਹਨੇ ਚਮੜਾ ਵੇਖਣਾ ਹੈ। ਜਿਵੇਂ ਇੱਕ ਬਚਨ ਹੈ ਪੁਰਾਣੇ ਸਮੇਂ ਦਾ, ਰਾਜੇ ਜਨਕ ਨੂੰ ਭਰਮ ਹੋ ਗਿਆ ਸੀ ਅਤੇ ਉਸ ਭਰਮ ਦੀ ਨਿਵਿਰਤੀ ਵਾਸਤੇ ਉਹਨੇ ਡੌਂਡੀ ਪਟਵਾ ਦਿੱਤੀ, ਸਾਧ ਸੰਤ ਫਕੀਰ ਫੜ ਫੜ ਕੈਦ 'ਚ ਪਾ ਦਿੱਤੇ। ਸੁਪਨੇ 'ਚ ਭਿਖਾਰੀ ਬਣ ਗਿਆ ਸੀ। ਉਹ ਪੁੱਛਦਾ ਸੀ ਸੰਤਾਂ ਨੂੰ ਵੀ ਦੱਸੋ ਇਹ ਸੱਚਾ ਕਿ ਉਹ ਸੱਚਾ, ਪਰ ਸਹੀ ਕੋਈ ਦੱਸ ਨਾ ਸਕੇ ਕਿਉਂਕਿ ਗੱਲ ਗੁਪਤ ਸੀ, ਭੇਦ ਵਾਲੀ ਸੀ, ਕੋਈ ਬ੍ਰਹਮ ਗਿਆਨੀ ਦੱਸ ਸਕਦਾ ਸੀ। ਅਤੇ ਆਖਰ ਇੱਕ ਕੋਹੋਲ ਨਾਂ ਦਾ ਬੰਦਾ ਸੀ, ਉਹਨੂੰ ਵੀ ਕੈਦ 'ਚ ਪਾ ਦਿੱਤਾ। ਉਹਦਾ ਪੁੱਤਰ ਸੀ ਜਿਹਦਾ ਨਾਮ ਇਤਿਹਾਸ 'ਚ ਗ੍ਰੰਥਾਂ 'ਚ ਅਸ਼ਟਾਬੱਕਰ ਆਇਆ। ਅਸ਼ਟਾਬੱਕਰ ਦੇ ਸਰੀਰ 'ਚ 8 ਵਿੰਗ ਪੈਂਦੇ ਸਨ ਅਤੇ ਜਿਸ ਵਕਤ ਉਹਨੂੰ ਪਤਾ ਲੱਗਾ ਪਿਤਾ ਜੀ ਕੈਦ 'ਚ ਪਾਏ ਹੋਏ ਨੇ, ਨਾਨਕਿਆਂ ਤੋਂ ਆਇਆ, ਮਾਂ ਤੋਂ ਪਤਾ ਲੱਗਾ ਅਤੇ ਆਇਆ, ਕਹਿਣ ਲੱਗਾ ਰਾਜੇ ਜਨਕ ਦਾ ਭਰਮ ਮੈਂ ਨਿਵਰਤ ਕਰਾਂਗਾ। ਦੱਸਿਆ ਰਾਜੇ ਜਨਕ ਨੂੰ, ਸਭਾ ਲੱਗ ਗਈ। ਜਿਸ ਵੇਲੇ ਸਭਾ ਲੱਗੀ ਹੋਈ 'ਚ ਅਸ਼ਟਾਬੱਕਰ ਜੀ ਆਏ ਅਤੇ ਸਭਾ ਸਦ ਬੈਠੇ ਹੋਏ ਵਿਦਵਾਨ, ਬੜੇ ਬੜੇ ਸਿਆਣੇ ਬੰਦੇ ਜਿਹੜੇ ਮੰਨੇ ਜਾਂਦੇ ਸਨ, ਵੇਖ ਕੇ ਹੱਸਣ ਲੱਗ ਪਏ ਕਿਉਂਕਿ ਅਸ਼ਟਾਬੱਕਰ ਦੇ ਸਰੀਰ 'ਚ 8 ਵਿੰਗ ਪੈਂਦੇ ਸਨ। ਬੱਕਰ ਮੈਨੇ ਟੇਢਾ, ਅਸ਼ਟ ਮੈਨੇ 8 ਵਿੰਗਾਂ ਵਾਲਾ, ਟੇਢਾਂ ਵਾਲਾ ਸਰੀਰ ਸੀ, ਵਿੰਗਾ ਟੇਢਾ ਗਿਆ ਅਤੇ ਉਹ ਵੇਖ ਕੇ ਹੱਸਣ ਲੱਗ ਪਏ। ਅਸ਼ਟਾਬੱਕਰ ਜੀ ਕਹਿੰਦੇ ਰਾਜੇ ਜਨਕ ਨੂੰ, ਵੀ ਇੰਨੇ ਚਮਿਆਰ ਕਿੱਥੋਂ ਲਿਆ ਬਿਠਾਏ? ਕਹਿਣ ਲੱਗੇ ਵੀ ਇਹ ਤਾਂ ਬੜੇ ਬੜੇ ਸਿਆਣੇ ਬੰਦੇ ਨੇ, ਤੁਸੀਂ ਚਮਿਆਰ ਕਹੀ ਜਾਂਦੇ ਹੋ। ਕਹਿੰਦੇ ਜਿਨ੍ਹਾਂ ਦੀ ਦ੍ਰਿਸ਼ਟੀ ਚਮੜੇ ਵਿੱਚ ਹੈ, ਇਹਨਾਂ ਨੂੰ ਮੇਰੇ ਅੰਦਰ ਦੇ ਗਿਆਨ ਦਾ ਤਾਂ ਕੁਛ ਪਤਾ ਹੀ ਨਹੀਂ, ਮੈਂ ਕੌਣ ਹਾਂ, ਇਹ ਤਾਂ ਮੇਰਾ ਚਮੜਾ ਵੇਖਦੇ ਨੇ, ਇਸ ਕਰਕੇ ਇਹਨਾਂ ਦੀ ਦ੍ਰਿਸ਼ਟੀ ਚਮ ਤੱਕ ਹੈ, ਇਹ ਚਰਮ ਦ੍ਰਿਸ਼ਟੀ ਵਾਲੇ ਚਮਿਆਰ ਨੇ। ਕਿਉਂ ਮਨੁੱਖ ਆਪਣੇ ਚਮੜੇ ਦਾ ਹੀ ਮਾਣ ਚੱਕੀ ਫਿਰਦਾ, ਚਮੜੇ ਦਾ ਹੀ। ਜਿਸ ਬਾਰੇ ਹਜ਼ੂਰ ਕਹਿੰਦੇ ਨੇ, ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ ਮੱਝਾ ਰੁਦਰ ਦੁਰਗੰਧਾ ਨਾਨਕ ਅੱਥ ਗਰਵੇਣ ਅਗਿਆਨਣੋ। ਹਜ਼ੂਰ ਕਹਿੰਦਾ ਨਾ ਭਾਈ ਮੁਸ਼ਕ ਕਾਫੂਰ ਬੜੀ ਸੁਗੰਧੀ ਵਾਲੀ ਚੀਜ਼ ਹੈ, ਉਹ ਪੁਸ਼ਪ ਯਾਨੀ ਕਿ ਫੁੱਲ ਬੜੇ ਸੁਗੰਧੀ ਵਾਲੇ ਨੇ, ਇਤਿਆਦਿਕ ਜਿੰਨੀਆਂ ਵੀ ਸੁਗੰਧੀਆਂ ਹਨ ਮਨੁੱਖ ਦੀ ਦੇਹ ਨੂੰ ਪਰਸ ਕੇ ਗੰਦੀਆਂ ਹੋ ਜਾਂਦੀਆਂ, ਸੁਗੰਧੀ ਨਹੀਂ ਰਹਿੰਦੀ। ਔਰ ਫਿਰ ਇਹ ਸਰੀਰ ਦੇ ਵਿੱਚ ਮੱਝਾਂ ਮੈਨੇ ਮਿੱਝ ਹੈ, ਰੁਦਰ ਖੂਨ ਹੈ, ਦੁਰਗੰਧੀਆਂ ਵਾਲੀਆਂ ਚੀਜ਼ਾਂ ਸਾਰੀਆਂ, ਗੰਦ ਮੰਦ ਦਾ ਥੈਲਾ ਇਹ ਸਰੀਰ। ਤਾਂ ਮਹਾਰਾਜ ਕਹਿੰਦੇ ਅੱਥ ਗਰਬੇਣ ਅਗਿਆਨਣੋ, ਇਹੋ ਜਿਹੇ ਸਰੀਰ ਦਾ ਅਗਿਆਨੀ ਮਨੁੱਖ ਮਾਹਣ ਚੱਕੀ ਫਿਰਦਾ। ਸਰੀਰ ਦ੍ਰਿਸ਼ਟੀ ਹੈ, ਚਰਮ ਦ੍ਰਿਸ਼ਟੀ ਹੈ, ਉਹ ਸੋਹਣਾ ਹੈ, ਉਹ ਕਾਲਾ ਹੈ, ਉਹ ਇਸ ਤਰ੍ਹਾਂ ਦਾ, ਉਹ ਇਸ ਤਰ੍ਹਾਂ ਦਾ। ਮਨੁੱਖ ਇਸਤਰੀਆਂ ਦਾ ਰੂਪ ਵੇਖ ਵੇਖ ਭਰਮੀ ਜਾਂਦਾ, ਇਸਤਰੀ ਮਰਦ ਦਾ ਰੂਪ ਵੇਖ ਵੇਖ ਭਰਮੀ ਜਾਂਦੀ ਆ, ਕਿਉਂਕਿ ਚਰਮ ਦ੍ਰਿਸ਼ਟੀ ਹੈ, ਵਿਕਾਰਾਕਾਰ ਦ੍ਰਿਸ਼ਟੀ ਹੈ। ਔਰ ਇਸੇ ਤਰ੍ਹਾਂ ਇੱਕ ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਹੈ ਜਿਸ ਨੂੰ ਬ੍ਰਹਮਾਕਾਰ ਦ੍ਰਿਸ਼ਟੀ ਕਿਹਾ ਜਾਂਦਾ, ਬ੍ਰਹਮਾਕਾਰ ਦ੍ਰਿਸ਼ਟੀ। ਉਹਨਾਂ ਦੀ ਦ੍ਰਿਸ਼ਟੀ ਵਿੱਚੋਂ ਨਾਨਤਵ ਅਨੇਕਤਾ ਬੁਰਾ ਭਲਾ ਸਭ ਮਿਟ ਗਿਆ। ਬੰਦਗੀ ਕਰ ਕਰਕੇ ਇਸ ਅਵਸਥਾ 'ਚ ਪਹੁੰਚ ਗਏ ਨੇ ਵੀ ਦੂਜਾ ਕੋਈ ਦਿਖਾਈ ਨਹੀਂ ਦਿੰਦਾ, ਅਸਲੀ ਗਿਆਨ ਪੈਦਾ ਹੋ ਗਿਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ। ਇਹ ਮੇਰੇ ਨੇਤਰੋ, ਜਿਹਨੂੰ ਸੰਸਾਰ ਨੂੰ ਵਿਸ਼ ਯਾਰ ਰੂਪ ਤੁਸੀਂ ਦੇਖਦੇ ਸੀ, ਗੁਰੂ ਦੀ ਬਖਸ਼ਿਸ਼ ਨਾਲ ਦਿਵ ਦ੍ਰਿਸ਼ਟੀ ਜਾਗ ਪਈ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਜਦੋਂ ਅਸਲੀ ਗੱਲ ਬੁੱਝ ਲਈ, ਸਮਝ ਪੈ ਗਈ, ਰੱਬ ਦੀ ਜੋਤ ਤੋਂ ਬਗੈਰ ਤਾਂ ਕੁਛ ਵੀ ਨਹੀਂ, ਸਭ ਕੁਛ ਆਪ ਹੀ ਆਪ ਹੈ, ਸਭਨੀ ਥਾਈ ਰਵਿਆ ਆਪ, ਮੂੰਹ ਜੁਲਾਉਂ ਤੱਥ ਤੇ ਥਾਉਂ ਮੌਜੂਦ ਸੋਏ। ਸੋ ਹਜ਼ੂਰ ਦੇ ਬਚਨ ਨੇ ਬਾਣੀ ਅੰਦਰ ਜਤ ਕਤੈ ਤਤੈ ਦ੍ਰਿਸ਼ਟੰਗ ਸਵਰਗ ਮਰਤ ਪਿਆਲ ਲੋਕੈ ਭਗਵਾਨ ਰਮਣੰਗ ਸਰਬੱਤਰ ਥਾਨਿ। ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਦਾ ਜ਼ਿਕਰ ਕਰਦੇ ਨੇ, ਜਤ ਕਤੈ ਤਤੈ, ਜਤ ਜਿੱਥੇ ਮਾਤ ਲੋਕ ਵਿੱਚ, ਕਤ ਕਿੱਥੇ ਪਤਾਲ ਵਿੱਚ ਕਹਿ ਲਓ, ਤਤ ਤਿੱਥੇ ਸੁਰਗ ਲੋਕ ਵਿੱਚ, ਤਿੰਨਾਂ ਭਵਨਾਂ ਵਿੱਚ, ਸਵਰਗ ਮਰਤ ਪਿਆਲ ਲੋਕੈ ਤਿੰਨਾਂ ਭਵਨਾਂ ਵਿੱਚ, ਜਿੱਧਰ ਵੀ ਰੱਬ ਦੇ ਪਿਆਰੇ ਨਜ਼ਰ ਮਾਰ ਕੇ ਵੇਖਦੇ ਨੇ, ਗਿਆਨ ਤਾਂ ਹੋ ਹੀ ਜਾਂਦਾ ਤਿੰਨਾਂ ਭਵਨਾਂ ਦਾ। ਬ੍ਰਹਮ ਗਿਆਨੀ ਨੂੰ ਪਿਛਲੇ ਸਮੇਂ ਦਾ ਵੀ, ਆਉਣ ਵਾਲੇ ਸਮੇਂ ਦਾ, ਅਜੋਕੇ ਸਮੇਂ ਦਾ, ਔਰ ਤਿੰਨਾਂ ਭਵਨਾਂ ਦਾ ਗਿਆਨ ਹੁੰਦਾ। ਜਿਸ ਵੇਲੇ ਇਹ ਦ੍ਰਿਸ਼ਟੀ ਖੁੱਲ੍ਹਦੀ ਹੈ, ਮਾਨਸਿਕ ਅਵਸਥਾ ਉੱਚੀ ਉਨਮਨੀ ਹੋ ਜਾਂਦੀ ਹੈ, ਇਹ ਮਨ ਲੈ ਜੋ ਉਨਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹਿ। ਕਬੀਰ ਜੀ ਕਹਿੰਦੇ ਵੀ ਤਿੰਨਾਂ ਲੋਕਾਂ ਦੀਆਂ ਗੱਲਾਂ ਕਰੇਗਾ ਇਹੋ ਮਨ, ਇਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋਵੇਗਾ। ਪਰ ਫਿਰ ਵੀ ਤਿੰਨਾਂ ਲੋਕਾਂ ਦਾ ਗਿਆਨ ਹੁੰਦਿਆਂ, ਜਿਵੇਂ ਉਹ ਕੱਲ ਦੀਵਾਨ 'ਚ ਭਾਈ ਸਾਹਿਬ ਸਿੰਘ ਨੇ ਬਚਨ ਸੁਣਾਇਆ ਸੀ ਨਾ ਸੰਤ ਬਾਬਾ ਜਰਨੈਲ ਸਿੰਘ ਜੀ ਦਾ, ਤੇ ਇਕੱਲੇ ਇਕੱਲੇ ਸਿੰਘ ਬਾਰੇ ਪਤਾ ਤੂੰ ਕਿੰਨਾ ਨਿਤਨੇਮ ਕੀਤਾ, ਕੀ ਕਰਦਾ, ਕੀ ਤੇਰੇ ਅੰਦਰ ਆ। ਇਹ ਜਾਣਕਾਰੀ ਰੱਖਦੇ ਹੋਏ ਵੀ ਇੱਧਰ ਨੇ ਧਿਆਨ ਦਿੰਦੇ, ਜ਼ਿੰਮੇਵਾਰੀ ਹੋਣ ਕਰਕੇ ਉਹ ਜਥੇ ਦੇ ਸਿੰਘਾਂ ਦਾ ਧਿਆਨ ਦਿੰਦੇ ਸਨ, ਪਰ ਸਾਰੇ ਸੰਸਾਰ ਦੇ ਔਗਣ ਥੋੜ੍ਹਾ ਵੇਖਦੇ ਫਿਰਦੇ ਨੇ। ਉਹ ਤਾਂ ਬ੍ਰਹਮ ਦ੍ਰਿਸ਼ਟੀ ਹੈ, ਬ੍ਰਹਮ ਹੀ ਦਿਖਾਈ ਦਿੰਦਾ, ਬ੍ਰਹਮ ਹੀ, ਦੂਜਾ ਨਹੀਂ ਕੋਈ ਦਿਸਦਾ। ਸੋ ਅੱਖੀ ਪ੍ਰੇਮ ਕਸਾਈਆ ਹਰ ਹਰ ਨਾਮ ਪਿਖਨ, ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢਦੇ ਜਨ। ਜਿਹੜੀਆਂ ਪ੍ਰੇਮ ਦੀ ਕਸਕ ਵਾਲੀਆਂ ਅੱਖਾਂ ਹਨ, ਪ੍ਰੇਮ ਦੀ ਖਿੱਚ ਵਾਲੀਆਂ ਅੱਖਾਂ ਹਨ, ਉਹਨਾਂ ਨੂੰ ਇੱਕ ਪਰਮਾਤਮਾ ਦਿਖਾਈ ਦਿੰਦਾ। ਜਿਹੜੀਆਂ ਅੱਖਾਂ ਦੂਜੈਗੀ ਤੱਕਦੀਆਂ ਹਨ, ਦਵੈਤ ਭਾਅ ਨਾਲ ਤੱਕਦੀਆਂ ਹਨ, ਨਾਨਤਵ ਤੱਕਦੀਆਂ ਹਨ, ਬੁਰਾ ਭਲਾ ਤੱਕਦੀਆਂ ਹਨ, ਹਜ਼ੂਰ ਕਹਿੰਦੇ ਉਹ ਤਾਂ ਨੇਤਰ ਹੀ ਕੱਢ ਦੇਣੇ ਚਾਹੀਦੇ ਨੇ, ਉਹ ਤਾਂ ਨੇਤਰ ਰੱਖਣ ਵਾਲੇ ਹੀ ਨਹੀਂ ਹਨ, ਜਿਨ੍ਹਾਂ ਵਿੱਚ ਏਕਤਾ ਨਹੀਂ ਹੈ, ਸਮਦ੍ਰਿਸ਼ਟੀ ਨਹੀਂ ਹੈ। ਇਸ ਵਾਸਤੇ ਭਾਈ ਨੰਦ ਲਾਲ ਜੀ ਦਾ ਵੇਖੋ ਬਿਆਨ, ਉਹ ਕਹਿੰਦੇ ਨੇ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਕਹਿੰਦੇ ਹੁਣ ਦੂਜਾ ਕੋਈ ਦਿਖਾਈ ਨਹੀਂ ਦਿੰਦਾ। ਇੱਕ ਥੋੜ੍ਹਾ ਜਿਹਾ ਸ਼ੰਕਾ ਕਈ ਵਾਰੀ ਪੈਦਾ ਹੋ ਜਾਂਦਾ ਸਰੋਤਿਆਂ ਨੂੰ, ਭਾਈ ਭਾਈ ਘਨੱਈਆ ਜੀ ਦੀ ਅਵਸਥਾ ਬੜੀ ਉੱਚੀ ਸੀ, ਭਾਈ ਉਹਨਾਂ ਨੂੰ ਹੋਰ ਕੋਈ ਦਿਖਾਈ ਨਹੀਂ ਸੀ ਦਿੰਦਾ। ਤੇ ਹੁਣ ਗੌਰ ਫਰਮਾਓ ਵੀ ਦਸਵੇਂ ਪਾਤਸ਼ਾਹ ਜੰਗ ਲੜਦੇ ਨੇ ਆਪ, ਉਹਨਾਂ ਦੇ ਸਿੰਘ ਭਾਈ ਦਇਆ ਸਿੰਘ ਵਰਗੇ ਜੰਗ ਲੜਦੇ ਨੇ, ਤੇ ਕੀ ਉਹਨਾਂ ਦੀ ਐਸੀ ਅਵਸਥਾ ਨਹੀਂ ਹੋਵੇਗੀ? ਭਾਈ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨਹੀਂ ਸਾਰਿਆਂ 'ਚ ਦਿਸਦੇ ਹੋਣਗੇ ਜਦੋਂ ਵੜਦੇ ਸੀ ਦੂਜਿਆਂ ਨੂੰ? ਨਹੀਂ, ਗੁਰੂ ਕੇ ਪਿਆਰਿਓ, ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੈ, ਪਰ ਜ਼ੁਲਮ ਦਾ ਖਾਤਮਾ ਕਰਨਾ ਵੀ ਇਹ ਕਿਰਿਆ ਹੈ, ਸਰੀਰ ਦੀ ਕਿਰਿਆ ਹੈ। ਈਰਖਾ ਕਿਸੇ ਨਾਲ ਨਹੀਂ। ਹਜ਼ੂਰ ਜੰਗ ਲੜ ਰਹੇ ਨੇ ਤੇ ਸੈਦ ਖਾਂ ਪਠਾਨ ਬੁੱਧੂ ਸ਼ਾਹ ਫਕੀਰ ਦਾ ਸਾਲਾ 1.25 ਲੱਖ ਦਾ ਜਰਨੈਲ ਭੈਣ ਰੋਕਦੀ ਹੈ ਬੁੱਧੂ ਸ਼ਾਹ ਦੀ ਧਰਮ ਪਤਨੀ ਵੀ ਵੀਰਾ ਨਾ ਜਾ, ਖੁਦਾ ਦਾ ਰੂਪ ਹੈ ਤੇ ਖੁਦਾ ਦੇ ਨਾਲ ਥੋੜਾ ਲੜਨ ਚਾਹੀਦਾ। ਪਰ ਮੰਨਿਆ ਨਹੀਂ, ਪਰ ਅਸਰ ਕਈ ਵਾਰ ਦਿਲ ਦੇ ਅੰਦਰਲੇ ਪਾਸੇ ਚਲਿਆ ਜਾਂਦਾ, ਉਹਦੇ ਦਿਲ ਵਿੱਚ ਮਨ ਵਿੱਚ ਅਸਰ ਪੈ ਗਿਆ, ਪ੍ਰਭਾਵ ਪੈ ਗਿਆ ਵੀ ਜਿਹਦੀ ਉਪਮਾ ਮੇਰੀ ਭੈਣ ਕਰਦੀ ਸੀ, ਮੇਰਾ ਭਣਵਈਆ ਇੰਨੀ ਉਪਮਾ ਕਰ ਦੇਣਾ, ਕੁਛ ਹੋ ਸਕਦਾ ਹੋਵੇ। ਔਰ ਉਸ ਵੇਲੇ ਉਹਨੇ ਮੈਦਾਨੇ ਜੰਗ 'ਚ ਫੁਰਨਾ ਕੀਤਾ ਵੀ ਜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਠੀਕ ਹੀ ਰੱਬੀ ਨੂਰ ਹਨ, ਅਵਤਾਰ ਹਨ, ਪੈਗੰਬਰ ਨੇ, ਤਾਂ ਮੇਰੇ ਦਿਲ ਦਾ ਫੁਰਨਾ ਬੁੱਝ ਕੇ ਮੇਰੇ ਸਾਹਮਣੇ ਆਉਣ, ਔਰ ਅੱਜ ਜਿੱਤ ਹਾਰ ਦਾ ਫੈਸਲਾ ਸਾਡੀ ਦੋਵਾਂ ਦੀ ਜੰਗ ਨਾਲ ਹੋਵੇ, ਬਗਾਨੇ ਪੁੱਤ ਕਿਉਂ ਮਰਵਾ ਰਿਹਾ। ਹਜ਼ੂਰ ਨੇ ਫੁਰਨਾ ਕਰਨ ਦੀ ਦੇਰ ਸੀ, ਉਸੇ ਵੇਲੇ ਨੀਲੇ ਨੂੰ ਵੱਡੀ ਲਾਈ ਤੇ ਸਿੰਘਾਂ ਨੂੰ ਚੀਰ ਕੇ ਅੱਗੇ ਲੰਘ ਗਏ। ਕਹਿਣ ਲੱਗੇ ਸੈਦ ਖਾਂ ਵਾਰ ਕਰ, ਅਸੀਂ ਪਹਿਲਾਂ ਕਦੇ ਵਾਰ ਨਹੀਂ ਕੀਤਾ। ਭੰਗਾਣੀ ਦੇ ਯੁੱਧ ਵਿੱਚ ਵੀ ਹਰੀ ਚੰਦ ਜਿਹੜਾ ਰਾਜਾ ਸੀ ਹੰਡੂਰੀਆ ਨੂੰ ਪਹਿਲਾਂ 2 ਵਾਰ ਦਿੱਤੇ ਨੇ ਵੀ ਵਾਰ ਕਰ। ਇੱਕ ਵਾਰ ਜਦੋਂ ਲੰਘ ਗਿਆ ਹਜ਼ੂਰ ਦੇ ਘੋੜੇ ਦੇ ਵੱਜਾ, ਪਰ ਦੂਸਰਾ ਕੰਨ ਦੀ ਪੱਟੀ ਕੋਲੋਂ ਲੰਘ ਗਿਆ। ਹਜ਼ੂਰ ਕਹਿੰਦੇ ਹੁਣ ਆਇਆ ਸਾਡਾ ਵਾਰ, ਚੱਲ ਜਰਾ, ਔਰ ਖਤਮ ਕਰਤਾ ਵੱਡੇ ਸੂਰਮੇ ਨੂੰ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸੈਦ ਖਾਂ ਚਲਾ ਵਾਰ ਕਰ, ਪਰ ਉਹਦੇ ਹੱਥੋਂ ਤਲਵਾਰ ਡਿੱਗ ਪਈ, ਘੋੜੇ ਤੋਂ ਉਤਰਿਆ ਤੇ ਜੋੜਾ ਲਾ ਕੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੱਲ ਨੂੰ ਦੌੜਿਆ। ਮਹਾਰਾਜ ਕਹਿਣ ਲੱਗੇ ਮੈਦਾਨੇ ਜੰਗ ਹੈ, 1.25 ਲੱਖ ਨੇ ਬੈਠੇ ਹੋਏ, ਸ਼ਸਤਰ ਪਕੜ, ਵਾਰ ਕਰ। ਜੋ ਇੱਛਾ ਕੀਤੀ ਸੀ ਕਿ ਮੈਂ ਵੀ ਜਰਨੈਲ ਤੇ ਤੁਸੀਂ ਵੀ ਜਰਨੈਲ, ਹੁਣ ਜਿੱਤ ਹਾਰ ਦਾ ਫੈਸਲਾ ਹੋ ਜਾਏ। ਕਹਿਣ ਲੱਗਾ ਮਹਾਰਾਜ, ਮੇਰੀ ਤਲਵਾਰ ਦੇ ਵਾਰ ਹੋਣ ਤੋਂ ਪਹਿਲਾਂ ਤੁਹਾਡੀ ਕਿਰਪਾ ਦ੍ਰਿਸ਼ਟੀ, ਤੁਹਾਡੀ ਨਜ਼ਰ ਦਾ ਵਾਰ ਐਸਾ ਹੋ ਚੁੱਕਾ, ਹੁਣ ਇਹ ਹੱਥ ਤਲਵਾਰ ਚੁੱਕਣ ਜੋਗੇ ਨਹੀਂ ਰਹੇ। ਮੈਦਾਨੇ ਜੰਗ 'ਚ ਉਹਨੂੰ ਆਤਮ ਗਿਆਨ ਬਖਸ਼ ਦਿੱਤਾ, ਦੁਨੀਆਂ ਛੱਡ ਕੇ ਬੰਦਗੀ ਕਰਨ ਚਲਿਆ ਗਿਆ। ਇਸ ਵਾਸਤੇ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੈ ਸਤਿਗੁਰਾਂ ਦੀ, ਮਹਾਨ ਪੁਰਖਾਂ ਦੀ। ਬਾਬਾ ਦੀਪ ਸਿੰਘ ਵਰਗੇ ਜੰਗ ਕਰਦੇ ਨੇ ਵੀ ਉਹਨਾਂ ਨੂੰ ਬ੍ਰਹਮ ਗਿਆਨ ਨਹੀਂ ਸੀ ਪ੍ਰਾਪਤ, ਪ੍ਰਾਪਤ ਸੀ ਪਰ ਇੱਕ ਫਰਜ਼ ਦੀ ਪੂਰਤੀ ਆ। ਜਿਵੇਂ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ, ਅਰਜਨ ਕਹਿੰਦਾ ਆਪਣੇ ਹੀ ਵਢਾਈ ਜਾਂਦੇ ਹੋ, ਮੇਰੇ ਹੱਥੋਂ ਮਰਵਾਈ ਜਾਂਦੇ ਹੋ, ਮੈਂ ਨਹੀਂ ਮਾਰਨਾ। ਕਹਿਣਗੇ ਕੰਮ ਕਰਨਾ ਪੈਣਾ, ਅਕਾਲ ਪੁਰਖ ਦਾ ਹੁਕਮ ਹੈ, ਪਰਮਾਤਮਾ ਦਾ ਹੁਕਮ ਹੈ, ਕਰਨਾ ਹੀ ਪੈਣਾ। ਇਸ ਵਾਸਤੇ ਗੁਰੂ ਕੇ ਪਿਆਰਿਓ, ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਜਿਹਨਾਂ ਦੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਜਦੋਂ ਬ੍ਰਹਮ ਦਾ, ਤਾਂ ਪਤਾ ਲੱਗਦਾ ਵੀ ਪਰਮਾਤਮਾ ਤੋਂ ਬਿਨਾਂ ਦੂਜੀ ਕੋਈ ਥਾਂ ਹੀ ਨਹੀਂ ਹੈ, ਕੋਈ ਜਗ੍ਹਾ ਨਹੀਂ ਹੈ, ਘਟਾਂ ਘਟਾਂ ਵਿੱਚ ਵਾਹਿਗੁਰੂ ਦਾ ਵਾਸਾ ਹੈ। ਫਰੀਦ ਜੀ ਕਹਿੰਦੇ ਨੇ, ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹਿ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਫਰੀਦ ਖਾਲਕ ਖਲਕਤ ਨੂੰ ਘੜਨ ਵਾਲਾ ਇਸ ਖਲਕਤ ਦੇ ਵਿੱਚ ਮੌਜੂਦ ਹੈ, ਪਰ ਤੇਰੀਆਂ ਅੱਖਾਂ ਨਹੀਂ ਖੁੱਲੀਆਂ ਹੋਈਆਂ, ਇਸ ਕਰਕੇ ਨਹੀਂ ਦਿਸਦਾ, ਹੈ ਵਿੱਚ ਮੌਜੂਦ ਸਮਾਇਆ ਹੋਇਆ। ਇਸ ਗੱਲ ਦਾ ਖੁਲਾਸਾ ਕਰਨ ਲਈ ਸਤਿਗੁਰੂ ਦਾ ਇੱਕ ਬਚਨ ਮੈਨੂੰ ਯਾਦ ਆ ਗਿਆ, ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਪਵਿੱਤਰ ਬਚਨ ਹੈ। ਕਹਿੰਦੇ ਨੇ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੈ ਏਕੰਕਾਰ, ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹਿ ਗਇਓ ਉਹ ਕਤ ਤੇ ਆਇਓ, ਜਲ ਤੇ ਉਠਹਿ ਅਨਕ ਤਰੰਗਾ, ਕਨਕ ਭੁੱਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰ, ਫਲ ਪਾਕੇ ਤੇ ਏਕੰਕਾਰ, ਸਹਿਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਹਜ਼ੂਰ ਕਹਿੰਦੇ ਨੇ ਵੀ ਇਹ ਜਗਤ ਇਸ ਤਰ੍ਹਾਂ ਹੈ, ਜਿਵੇਂ ਪੁਰਾਣੇ ਸਮੇਂ 'ਚ ਬਾਜ਼ੀਆਂ ਪਾਉਣ ਵਾਲੇ, ਕਲਾ ਬਾਜ਼ੀਆਂ ਪਾਉਣ ਵਾਲੇ ਬਾਜ਼ੀਗਰ ਲੋਕ ਹੋਇਆ ਕਰਦੇ ਸਨ। ਮਾਫ਼ ਕਰਨਾ, ਮੈਂ ਕਿਸੇ ਜਾਤ ਪਾਤ ਦੇ ਬੰਧਨ ਵਿੱਚ ਨਹੀਂ, ਗੁਰੂ ਕੀ ਕਿਰਪਾ ਨਾਲ ਇਹ ਜਾਤੀਵਾਦ ਤੋਂ ਉੱਪਰ ਹੈ, ਮਨ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਜਿਹੜੇ ਲੋਕ ਫਸੇ ਹੋਏ ਨੇ ਜਾਤੀਵਾਦ 'ਚ। ਕਿੱਤਿਆਂ ਦੇ ਲਿਹਾਜ਼ ਨਾਲ ਨਾਮ ਪੈ ਗਏ, ਤਰ ਮੈਨੇ ਬਿਰਸ਼, ਖਾਣ ਮੈਨੇ ਕੱਟਣਾ ਵੱਢਣਾ, ਘੜਨਾ ਛਿੱਲਣਾ, ਬਿਰਸ਼ ਨੂੰ ਛਿੱਲਣ ਵੱਢਣ ਵਾਲਾ ਜਿਹੜਾ ਉਹਦਾ ਨਾਂ ਤਰਖਾਣ ਪੈ ਗਿਆ, ਲੋਹੇ ਦਾ ਕੰਮ ਕਰਨ ਵਾਲੇ ਦਾ ਨਾਂ ਲੁਹਾਰ ਪੈ ਗਿਆ, ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰਾ ਕਿਹਾ ਗਿਆ, ਜੱਟ ਜ਼ਿਮੀਂਦਾਰ ਖੇਤੀਬਾੜੀ ਕਰਨ ਵਾਲੇ ਇਤਿਆਦਿਕ ਇਹ ਜਾਤੀਆਂ ਬਣ ਗਈਆਂ, ਜਾਂ ਜਾਣਕਾਰੀ ਵਾਸਤੇ ਗੋਤਾਂ ਬਣ ਗਈਆਂ। ਤੇ ਕਿਹੜਾ ਅਮਰੀਕ ਸਿੰਘ ਸੰਧੂ ਜਾਂ ਰੰਧਾਵਾ, ਇਹ ਜਾਣਕਾਰੀ ਵਾਸਤੇ ਆ ਵੀ ਅਮਰੀਕ ਸਿੰਘ 2 ਰਹਿੰਦੇ ਸ਼ਹਿਰ 'ਚ, ਕਿਹੜਾ ਬਾਈ ਦੱਸੋ। ਸਿਰਫ ਜਾਣਕਾਰੀ ਵਾਸਤੇ ਤਾਂ ਗੋਤਾਂ ਦੀ ਅਹਿਮੀਅਤ ਹੈ, ਪਰ ਕਿਸੇ ਗੋਤ ਕਰਕੇ ਕੋਈ ਮਹਾਨ ਨਹੀਂ ਹੁੰਦਾ। ਮਰਾਸੀ ਸਾਰੇ ਭਾਈ ਮਰਦਾਨਾ ਨਹੀਂ ਬਣ ਜਾਣੇ, ਸਾਰੇ ਰੰਧਾਵੇ ਬਾਬਾ ਬੁੱਢਾ ਸਾਹਿਬ ਨਹੀਂ ਬਣ ਜਾਣੇ। ਕਰਮ ਪ੍ਰਧਾਨ ਹੈ ਗੁਰੂ ਨਾਨਕ ਸਾਹਿਬ ਦੇ ਘਰ 'ਚ, ਕੇਵਲ ਦ੍ਰਿਸ਼ਟਾਂਤ ਮਾਤਰ ਹੈ ਵੀ ਜਿਵੇਂ ਬਾਜ਼ੀਆਂ ਪਾਉਣ ਵਾਲਿਆਂ ਨੇ ਕਲਾ ਸਿੱਖੀ ਹੁੰਦੀ ਹੈ। ਬਾਜ਼ੀਗਰ ਇੱਕ ਕਨਾਤ ਤਾਣ ਲੈਂਦਾ ਸੀ, ਕਨਾਤ ਅਤੇ ਉਹਦੇ ਅੰਦਰਲੇ ਪਾਸੇ ਅਨੇਕਾਂ ਰੂਪ ਧਾਰ ਧਾਰ ਕੇ ਬਾਹਰ ਆ ਕੇ ਵਿਖਾਉਂਦਾ ਸੀ। ਜਿਹੜਾ ਬੱਚਾ ਉਹਦੇ ਨੇਤਰ ਭਰਮ ਖਾ ਸਕਦੇ ਨੇ ਭਈ ਇਹ ਵੱਖਰੇ ਵੱਖਰੇ ਬੰਦੇ ਬਾਹਰ ਆ ਰਹੇ ਨੇ। ਜਿਹੜੇ ਸਮਝਦਾਰ ਲੋਕ ਸੀ ਉਹਨਾਂ ਨੂੰ ਪਤਾ ਵੀ ਬੰਦਾ ਇੱਕੋ ਹੀ ਆ ਬਾਜ਼ੀਗਰ, ਇਹ ਰੂਪ ਵੱਖਰੇ ਵੱਖਰੇ ਧਾਰ ਕੇ ਬਾਹਰ ਆਉਂਦਾ, ਉਹਨਾਂ ਨੂੰ ਪਤਾ। ਅਤੇ ਜਿਹਨੂੰ ਨਹੀਂ ਪਤਾ, ਬੱਚੇ ਨੂੰ ਪਹਿਲੀ ਵਾਰੀ ਤਮਾਸ਼ਾ ਵੇਖਣ ਗਿਆ, ਉਹ ਭਰਮ ਜਾਂਦਾ ਵੀ ਇਹ ਬੰਦੇ ਜ਼ਿਆਦਾ ਨੇ। ਇਸੇ ਤਰ੍ਹਾਂ ਪਰਮਾਤਮਾ ਨੇ ਮਾਇਆ ਦੀ ਕਨਾਤ ਤਾਣ ਕੇ ਸੰਸਾਰ ਦੀ ਇੱਕ ਬਾਜ਼ੀ ਪਾਈ ਹੈ, ਇੱਕ ਖੇਲ ਹੈ। ਹਜ਼ੂਰ ਦਸਵੇਂ ਪਾਤਸ਼ਾਹ ਕਹਿੰਦੇ ਦੇਖਣ ਆਇਓ ਜਗਤ ਤਮਾਸ਼ਾ, ਇੱਕ ਤਮਾਸ਼ਾ ਹੀ ਹੈ, ਹੋਰ ਇਹਦੋਂ ਵੱਧ ਕੁਝ ਨਹੀਂ। ਇਸ ਖੇਲ ਨੂੰ ਸੱਚਾ ਜਾਣ ਕੇ ਮਨੁੱਖ ਫਸ ਗਿਆ ਇਹਦੇ ਵਿੱਚ, ਪਰ ਹੈ ਖੇਲ। ਜਿਸ ਵੇਲੇ ਦਸਵੇਂ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦਾ ਸ਼ਹੀਦ ਹੋ ਚੁੱਕੇ ਨੇ, ਭਾਈ ਪਰਮ ਸਿੰਘ ਧਰਮ ਸਿੰਘ ਇਹ ਆਏ ਸਤਿਗੁਰਾਂ ਦੇ ਪਾਸ ਅਤੇ ਅਫਸੋਸ ਕਰਨ ਲੱਗੇ ਵੀ ਮਹਾਰਾਜ ਚਾਰੇ ਸਾਹਿਬਜ਼ਾਦੇ ਕੁਰਬਾਨ ਹੋ ਗਏ। ਹਜ਼ੂਰ ਕਹਿਣ ਲੱਗੇ ਇੱਥੇ ਲਕੀਰਾਂ ਖਿੱਚੋ ਧਰਮ ਸਿੰਘ ਜੀ ਉਂਗਲਾਂ ਨਾਲ, ਲਕੀਰਾਂ ਖਿੱਚੀ ਗਏ। ਹਜ਼ੂਰ ਕਹਿੰਦੇ ਹੁਣ ਮੇਟ ਦਿਓ, ਲਕੀਰਾਂ ਮੇਸ ਦਿੱਤੀਆਂ। ਮਹਾਰਾਜ ਕਹਿੰਦੇ ਲਕੀਰਾਂ ਖਿੱਚਣ ਨਾਲ ਕੋਈ ਖੁਸ਼ੀ ਹੋਈ ਸੀ? ਕਹਿੰਦੇ ਜੀ ਨਹੀਂ। ਕਹਿੰਦੇ ਲਕੀਰਾਂ ਮੇਟਣ ਨਾਲ ਕੋਈ ਗਮੀ ਵਿਆਪੀ? ਕਹਿੰਦੇ ਮਹਾਰਾਜ ਨਹੀਂ। ਕਹਿੰਦੇ ਸਾਡੇ ਵਾਸਤੇ ਜਗਤ ਇੰਝ ਹੀ ਆ, ਸਾਨੂੰ ਸਾਹਿਬਜ਼ਾਦਿਆਂ ਨਾਲ ਕੋਈ ਲਗਾ ਨਹੀਂ, ਸਰੀਰ ਧਾਰੇ ਸਨ, ਬੜੀ ਖੁਸ਼ੀ ਹੈ ਕਿ ਧਰਮ ਨਿਭਾ ਕੇ ਗਏ ਨੇ, ਸਾਡੇ ਦਮਾਲੇ ਨੂੰ ਉੱਚਾ ਕਰਕੇ ਗਏ ਨੇ, ਇਸ ਕਰਕੇ ਗਮੀ ਕੋਈ ਨਹੀਂ। ਇਸ ਵਾਸਤੇ ਜਗਤ ਸਾਡੇ ਵਾਸਤੇ ਇੰਝ ਹੀ ਇੰਨੀ ਕੀ ਅਹਿਮੀਅਤ ਰੱਖਦਾ, ਇਹ ਖੇਲ ਤਮਾਸ਼ਾ ਹੈ। ਪਰਮਾਤਮਾ ਅਕਾਲ ਪੁਰਖ ਨੇ ਇਹ ਇੱਕ ਖੇਲ ਰਚਿਆ, ਫੁਰਨਾ ਫੁਰਿਆ ਵੀ ਇੱਕ ਤੋਂ ਅਨੇਕ ਹੋਵਾਂ, ਕੁਝ ਰਚੀਏ ਰਚਨਾ ਬਣਾਈਏ। ਤਾਂ ਉਸ ਪਰਮਾਤਮਾ ਨੇ ਕਲਪ ਤਦਾਤਮ ਸੰਬੰਧ ਦੁਆਰਾ ਮਾਇਆ ਰਚ ਕੇ ਆਪਣਾ ਪਰਛਾਵਾਂ ਵਿੱਚ ਪਾਇਆ। ਮਾਇਆ ਰਚੀ ਪਹਿਲਾਂ, ਪਰ ਮਾਇਆ ਜੜ ਸੀ, ਹਰਕਤ ਵਿੱਚ ਨਹੀਂ ਆ ਸਕਦੀ। ਚੇਤੇ ਰੱਖਣਾ, ਰੱਬ ਦੀ ਜੋਤ ਤੋਂ ਬਗੈਰ ਕੋਈ ਕੁਛ ਕਰ ਸਕਦਾ ਨਹੀਂ ਨਾ ਹੋ ਸਕਦਾ। ਜਦ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਕੋਈ ਵਖਿਆਨ ਕਰਕੇ ਵਿਖਾਵੇ ਖਾਂ ਭਲਾ। ਜਦੋਂ ਵਾਹਿਗੁਰੂ ਜੀ ਆਪਣੀ ਜੋਤ ਹੀ ਤੁਸੀਂ ਖਿੱਚ ਲੈਂਦੇ ਹੋ, ਫਿਰ ਬੋਲਣ ਜੋਗਾ ਨਹੀਂ ਕੋਈ ਰਹਿੰਦਾ। ਬਾਬਾ ਬੋਲਤੇ ਤੇ ਕਹਾਂਗੇ ਦੇਹੀ ਮੈਂ ਜੋਰਤ, ਜਿਹੜੀ ਦੇਹੀ ਵਿੱਚ ਚੀਜ਼ ਸੀ ਕਾਇਆ ਚ ਆਤਮਾ, ਉਹ ਕਿੱਧਰ ਚਲੀ ਗਈ? ਇਹ ਗੱਲ ਸਾਇੰਸ ਵੀ ਮੰਨਦੀ ਆ ਵੀ ਇਸ ਦੇਹ ਚੋਂ ਕੁਝ ਨਿਕਲਦਾ, ਜਿਸ ਕਰਕੇ ਮੁਰਦਾ ਜਿਉਂਦਾ ਨਹੀਂ ਅਸੀਂ ਕਰ ਸਕਦੇ, ਪਤਾ ਇਹਨਾਂ ਨੂੰ, ਸਾਇੰਸ ਵਾਲੇ ਮੰਨ ਗਏ ਨੇ। ਤੇ 1965 ਦੇ ਕਰੀਬ ਇਹਨਾਂ ਨੇ ਇੱਕ ਮਰਨ ਵਾਲਾ ਬੰਦਾ ਮਰ ਜਾਣਾ ਸੀ, ਜਿਹਨੇ ਛੇਤੀ ਸ਼ੀਸ਼ੇ ਦੇ ਵਿੱਚ ਬੰਦ ਕਰਤਾ, ਵੇਖੀਏ ਭਲਾ ਕੀ ਨਿਕਲਦਾ ਵਿੱਚੋਂ। ਜਿਸ ਵੇਲੇ ਆਤਮਾ ਨਿਕਲੀ ਤੇ ਸ਼ੀਸ਼ਾ ਰੁਪਈਏ ਕਿ ਜਿੰਨਾ ਟੁੱਟ ਕੇ ਆਤਮਾ ਨਿਕਲ ਗਈ, ਇਹ ਨਹੀਂ ਜਾਣ ਸਕੇ ਵੀ ਕੀ ਚੀਜ਼ ਆ। ਫਿਰ ਦੋ ਬੰਦੇ ਇਕੱਠੇ ਨਾ ਪਾਏ ਅਮਰੀਕਾ ਵਾਲਿਆਂ ਨੇ, ਤੇ ਫਿਰ ਉਹ ਦੋਵੇਂ ਮਰ ਗਏ। ਇੱਕ ਦੇ ਜਦੋਂ ਮਰਿਆ ਤੇ ਹਰਾ ਜਿਹਾ ਧੂੰਆਂ ਜਿਹਾ ਦਿਸਿਆ, ਦੂਜੇ ਦੇ ਪੈਰਾਂ ਵੱਲੋਂ ਜਦੋਂ ਸਿਰ ਵੱਲ ਨੂੰ ਹੋਇਆ ਤੇ ਉਹ ਦੂਜਾ ਵੀ ਮਰ ਗਿਆ। ਪਰ ਇਕੱਠਿਆਂ ਦੇ ਫਿਰ ਉਹ ਸ਼ੀਸ਼ਾ ਟੁੱਟ ਕੇ ਰੂਹਾਂ ਨਿਕਲ ਗਈਆਂ। ਇਸ ਪ੍ਰਕਾਰ ਇਹਨਾਂ ਨੂੰ ਪਤਾ ਇਸ ਗੱਲ ਦਾ ਕਿ ਸੋਲ ਆਤਮਾ ਹੈ ਇਸ ਸਰੀਰ ਦੇ ਅੰਦਰ। ਨਾਸਤਕ ਲੋਕ ਨਹੀਂ ਮੰਨਦੇ, ਨਾਸਤਕ ਕਹਿੰਦੇ ਐਵੇਂ ਰੌਲਾ ਪਾਈ ਜਾਂਦੇ। ਇੱਕ ਨੇ ਪਿੱਛੇ ਜੇ ਲੇਖ ਲਿਖਿਆ ਸੀ ਵੀ ਆਹ ਜਿਹੜਾ ਧਰਮਾਂ ਦਾ ਰਾਹ ਗੱਲਬਾਤ ਧਰਮ ਜਿਹੜੇ ਪੈਦਾ ਹੋਏ ਨੇ, ਇਹ ਸਿਰਫ ਲੋਕਾਂ ਨੂੰ ਲੁੱਟਣ ਵਾਸਤੇ ਨੇ। ਉਹਦਾ ਨਾਸਤਕ ਬੰਦਾ ਆਪਣਾ ਖਿਆਲ ਆ, ਪਰ ਨਹੀਂ, ਐਸੀ ਗੱਲ ਨਹੀਂ ਹੈ। ਧਰਮ ਦੇ ਗਿਆਨ ਤੋਂ ਬਗੈਰ, ਧਾਰਮਿਕ ਅਧਿਆਤਮਿਕ ਗਿਆਨ ਤੋਂ ਬਗੈਰ ਮਨੁੱਖ ਇਸ ਗਿਆਨ ਤੋਂ ਵਾਂਝਾ ਹੈ। ਮਨੁੱਖ ਸਮਝਦਾ ਵੀ ਜੋ ਕੁਝ ਮੈਨੂੰ ਦਿਸਦਾ ਮੈਂ ਜੋ ਪ੍ਰਾਪਤ ਕਰ ਲਿਆ ਉਹ ਕੁਝ, ਇਹਦੋਂ ਅੱਗੇ ਕੁਛ ਨਹੀਂ। ਪਰ ਹੋ ਸਕਦਾ ਤੂੰ ਜੋ ਕੁਝ ਵੇਖਿਆ ਇਹਦੋਂ ਅੱਗੇ ਸਾਰਾ ਕੁਝ ਹੋਵੇ, ਅਜੇ ਤੂੰ ਇੱਕ ਰਾਈ ਜਿੰਨਾ ਹੀ ਕੁਝ ਵੇਖਿਆ ਹੋਵੇ। ਅੱਜ ਤੋਂ 500 ਸਾਲ ਪਹਿਲਾਂ ਗੁਰਦੇਵ ਕਹਿ ਰਹੇ ਨੇ ਧਾਰਮਿਕ ਆਗੂ, ਧਾਰਮਿਕ ਰਹਿਬਰ, ਭਾਈ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ। ਸਾਇੰਸ ਵਾਲੇ ਅੱਜ ਮਿਹਨਤ ਕਰਕੇ ਦਿਮਾਗ ਦੀ ਖੋਜ ਨਾਲ ਇੱਕ ਮੰਗਲ ਤੇ ਚੰਦਰਮਾ ਤੇ ਪਹੁੰਚ ਕੇ ਕਹਿ ਰਹੇ ਨੇ ਵੀ ਹੈਨ ਧਰਤੀਆਂ ਹੋਰ ਵੀ, ਜਿਵੇਂ ਇੱਕ ਦੋ ਅਸੀਂ ਲੱਭ ਲਈਆਂ ਐਵੇਂ ਹੋਰ ਬੇਅੰਤ ਨੇ। ਮੰਨ ਗਏ ਨਾ, ਮੰਨਣਾ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਬਚਨ 100% ਸੱਚ ਨੇ। ਅੰਗਰੇਜ਼ ਅਰਨੋਲਡ ਟਾਈਨ ਵੀ ਉਹਦਾ ਨਾਂ, ਉਹਨੇ ਕਿਤਾਬ ਲਿਖੀ ਆ ਤੇ ਉਹਨੇ ਇਹ ਗੱਲ ਲਿਖੀ ਭਈ ਜਦੋਂ ਕੁਝ ਵੀ ਨਹੀਂ ਰਹੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਦੋਂ ਵੀ ਹੋਣਗੇ, ਇਹ ਗਿਆਨ ਉਦੋਂ ਵੀ ਹੋਵੇਗਾ। ਤੇ ਉਹਨੂੰ ਪੁੱਛਿਆ ਕਿਸੇ ਨੇ ਵੀ ਤੂੰ ਇੰਝ ਕਿਉਂ ਲਿਖਿਆ? ਕਹਿਣ ਲੱਗਾ ਤੁਸੀਂ ਆਪ ਸਾਰੇ ਸਾਇੰਸਦਾਨ ਇਹ ਗੱਲ ਮੰਨਦੇ ਹੋ ਭਈ ਟਰੁੱਥ ਯੂਨੀਵਰਸਲ, ਟਰੁੱਥ ਮੈਨੇ ਸੱਚ,
ਯੂਨੀਵਰਸਲ ਸਦੀਵੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਸੱਚ ਤੋਂ ਬਗੈਰ ਹੈ ਹੋਰ ਹੈ ਕੁਝ ਨਹੀਂ। ਉਹ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ ਹੀ 100% ਸੱਚ ਅਤੇ ਸੱਚ ਸਦਾ ਹੀ ਰਹਿੰਦਾ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖ ਲਾਈ, ਅਨੇਕਾਂ ਰੂਪ ਭੇਖ ਧਾਰ ਧਾਰ ਕੇ ਵਿਖਾਉਂਦਾ, ਸਾਂਗ ਉਤਾਰ ਥੰਮਿਓ ਪਾ ਸਾਰਾ। ਜਿਸ ਵੇਲੇ ਸਵਾਂਗ ਉਤਾਰ ਦਿੰਦਾ, ਕਨਾਤ ਪਰੇ ਕਰ ਦਿੰਦਾ, ਸਾਰਾ ਪਸਾਰਾ ਦੂਰ ਕਰ ਦਿੰਦਾ, ਤੇ ਫਿਰ ਦਿਸਦਾ ਉਸ ਸਟੇਜ ਤੇ ਖਲੋਤਾ ਇਕੱਲਾ ਹੀ ਬਾਜੀਗਰ। ਤਬ ਏਕੋ ਇੱਕ ਅਹੰਕਾਰ, ਇਸ ਜਗਤ ਰੂਪੀ ਬਾਜੀ ਨੂੰ, ਇਸ ਖੇਲ ਨੂੰ ਜਿਸ ਵੇਲੇ ਸਮੇਟ ਲੈਂਦਾ ਵਾਹਿਗੁਰੂ, ਫਿਰ ਇਕੱਲਾ ਰਹਿ ਜਾਂਦਾ। ਪਰ ਦਿਸਦਾ ਬੰਦਗੀ ਦੁਆਰਾ ਹੀ ਆ, ਚਾਹੇ ਸੰਸਾਰ ਦੀ ਹੋਂਦ ਖਤਮ ਹੋ ਜਾਏ ਤੇ ਚਾਹੇ ਸੰਸਾਰ ਹੋਵੇ, ਬੰਦਗੀ ਦੁਆਰਾ ਰੱਬ ਜਾਣਿਆ ਜਾ ਸਕਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ਗੁਰਪ੍ਰਤਾਪ ਵਿੱਚ ਇੱਕ ਬਚਨ ਲਿਖਿਆ, ਉਹ ਕਹਿੰਦੇ ਨੇ ਭਾਈ ਪਰਮਾਤਮਾ ਦੇ ਦੋ ਸਰੂਪ ਨੇ, ਨਿਰਗੁਣ ਤੇ ਸਰਗੁਣ, ਤੇ ਵਾਹਿਗੁਰੂ ਦੇ ਦੋਨਾਂ ਸਰੂਪਾਂ ਨਾਲੋਂ ਉਸਦਾ ਆਪਣਾ ਨਾਮ ਵੱਡਾ। ਅੱਗੇ ਫਿਰ ਲਿਖਦੇ ਨੇ ਕਿਵੇਂ, ਇਹਦਾ ਖੁਲਾਸਾ ਕਰ ਦੇਣਾ। ਕਹਿੰਦੇ ਨਿਰਗੁਣ ਬ੍ਰਹਮ ਸਾਰਿਆਂ ਸਰੀਰਾਂ 'ਚ ਸਮਾਇਆ ਹੋਇਆ, ਪਰ ਉਹਦੇ ਸਮਾਏ ਹੋਣ ਦੇ ਬਾਵਜੂਦ ਸਾਰਾ ਸੰਸਾਰ ਦੁਖੀ ਆ। ਰੱਬ ਵਿੱਚ ਹੈ ਪਰ ਦੁਨੀਆਂ ਦੁਖੀ ਹੈ, ਰੱਬ ਦੇ ਵਿੱਚ ਹੁੰਦਿਆਂ ਸੰਸਾਰ ਦੁਖੀ ਹੈ, ਪਰ ਜੇ ਕਿਤੇ ਰੱਬ ਦੀ ਬੰਦਗੀ ਕਰ ਲਏ ਸੰਸਾਰ, ਜਿਵੇਂ ਨਲਕਾ ਪਾਣੀ ਛੱਡਿਆ ਹੋਇਆ ਤੇ ਉੱਪਰੋਂ ਪਾਣੀ ਪੈ ਕੇ ਹੇਠਲੇ ਪਾਣੀ ਨਾਲ ਰਲ ਜਾਏ ਤੇ ਪਾਣੀ ਚੱਕ ਲੈਂਦਾ, ਇਸੇ ਤਰ੍ਹਾਂ ਬੰਦਗੀ ਦੁਆਰਾ ਜਦੋਂ ਅੰਦਰਲਾ ਨਾਮ ਪ੍ਰਗਟ ਹੋ ਜਾਏ, ਉਸ ਵੇਲੇ ਅੰਦਰਲਾ ਗਿਆਨ ਵੀ ਪੈਦਾ ਹੋ ਜਾਂਦਾ, ਪ੍ਰਗਟ ਹੋ ਜਾਂਦਾ, ਤੇ ਫਿਰ ਸਾਰੇ ਦੁੱਖ ਮਿਟ ਜਾਂਦੇ ਨੇ, ਨਾਮ ਨਾਲ ਮਿਟੇ ਨਾ। ਨਿਰਗੁਣ ਬ੍ਰਹਮ ਦਾ ਗਿਆਨ ਵੀ ਨਾਮ ਦੁਆਰਾ ਹੁੰਦਾ, ਫਿਰ ਉਹ ਕਹਿੰਦੇ ਵੀ ਸਰਗੁਣ ਦਾ ਦਰਸ਼ਨ ਵੀ ਨਾਮ ਦੁਆਰਾ ਹੋ ਸਕਦਾ। ਸਰਗੁਣ ਦੇ ਦਰਸ਼ਨ ਵੀ ਉਸ ਤਰ੍ਹਾਂ ਨਹੀਂ ਕਦੇ ਕਿਸੇ ਨੂੰ ਹੋਏ, ਬੰਦਗੀ ਦੁਆਰਾ ਹੀ ਹੋਣਗੇ। ਇਸ ਵਾਸਤੇ ਪਰਮਾਤਮਾ ਦੇ ਦੋਨਾਂ ਸਰੂਪਾਂ ਤੋਂ ਉਸਦਾ ਨਾਮ ਵੱਡਾ। ਨਾਮ ਦੁਆਰਾ ਇਹ ਦ੍ਰਿਸ਼ਟੀ ਖੁੱਲੇਗੀ ਕਿ ਤੂੰ ਸਭਨੀ ਥਾਈਂ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ। ਹਜ਼ੂਰ ਅੱਗੇ ਬਚਨ ਕਰਦੇ ਨੇ, ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਵੀ ਕਿਹੜਾ ਰੂਪ ਦ੍ਰਿਸ਼ਟੀ ਆਉਂਦਾ ਸੀ ਸੰਸਾਰ ਦਾ, ਤੇ ਹੁਣ ਬਿਨਸ ਗਿਆ। ਕਿਹੜੀ ਚੀਜ਼ ਦ੍ਰਿਸ਼ਟੀ ਆਈ ਤੇ ਬਿਨਸੀ? ਇਹ ਮਾਇਆ ਸੀ। ਦ੍ਰਿਸ਼ਟੀ ਆਉਣ ਵਾਲੀ ਚੀਜ਼ ਜਿਹੜੀ ਅੱਖਾਂ ਨਾਲ ਦਿਸਦੀ ਹੈ, ਸਭ ਮਾਇਆ। ਜੇ ਕਹੀਏ ਨਾ ਵੀ ਮਾਇਆ ਕਿਹੜੀ ਚੀਜ਼, ਸ਼ਾਇਦ ਪੈਸਾ ਧੇਲਾ। ਕਈ ਵਾਰੀ ਪ੍ਰਚਾਰ ਕਰੀਏ ਨਾ ਮਾਇਆ ਦੇ ਪ੍ਰਭਾਵ ਤੋਂ ਬਚਣਾ, ਤੇ ਕਈ ਵਾਰੀ ਸੱਜਣ ਬਾਹਰ ਮਿਲਦੇ ਨੇ ਮੁੰਡੇ, ਤੇ ਉਹ ਕਹਿੰਦੇ ਨੇ ਵੀ ਬਾਬਾ ਜੀ ਤੁਸੀਂ ਕਿਹੜੀ ਮਾਇਆ ਛੱਡੀ ਹੋਈ ਆ, ਬਿਲਕੁਲ ਮਾਇਆ ਦਾ ਤਿਆਗ ਨਹੀਂ ਹੋ ਸਕਦਾ, ਪਰ ਮਾਇਆ ਦੀ ਪਕੜ ਤੋਂ ਸੁਤੰਤਰ ਹੋ ਸਕਦਾ ਜੀ ਬੰਦਗੀ ਦੁਆਰਾ। ਮਾਇਆ ਉਦੋਂ ਤੱਕ ਨਾਲ ਹੀ ਰਹੇਗੀ ਜਦੋਂ ਤੱਕ ਸਰੀਰ ਬਣਿਆ ਹੋਇਆ, ਇੱਥੋਂ ਖਹਿੜਾ ਨਹੀਂ ਛੁੱਟ ਸਕਦਾ। ਕਹੋ ਕਬੀਰ ਜਿਸ ਉਧਰ ਕਿਸ ਮਾਇਆ, ਜਿਸ ਨੂੰ ਢਿੱਡ ਲੱਗਾ ਹੋਇਆ ਮਾਇਆ ਵੀ ਨਾਲ ਲੱਗੀ ਹੋਈ ਹੈ। ਮਾਇਆ ਕੀ ਚੀਜ਼ ਹੈ? ਜੋ ਕੁਝ ਅੱਖਾਂ ਨਾਲ ਦਿਸ ਰਿਹਾ ਸਭ ਕੁਝ ਮਾਇਆ, ਜਿਹੜਾ ਨਹੀਂ ਦਿਸਦਾ ਉਹ ਹੈ ਬ੍ਰਹਮ ਮਾਇਆ ਤੋਂ ਰਹਿਤ, ਬਾਕੀ ਸਭ ਮਾਇਆ ਹੈ। ਕਵਨ ਰੂਪ ਦ੍ਰਿਸ਼ਟਿਓ, ਪਰਮਾਤਮਾ ਨੇ ਜੜ ਮਾਇਆ ਨੂੰ ਰਚ ਕੇ ਵਿੱਚ ਆਪਣੀ ਜੋਤ ਪਾਈ ਹਰਕਤ 'ਚ ਲਿਆਉਣ ਵਾਸਤੇ। ਜਿਵੇਂ ਸੂਰਜ ਅਸਮਾਨ ਵਿੱਚ ਹੈ ਪਰ ਉਹਦੀਆਂ ਕਿਰਨਾਂ ਧਰਤੀ 'ਤੇ ਪਹੁੰਚ ਰਹੀਆਂ ਨੇ, ਜਿਸ ਵੇਲੇ ਸੂਰਜ ਨੇ ਅਸਤ ਹੋਣਾ, ਅਲੋਪ ਹੋਣਾ, ਤਾਂ ਕਿਰਨਾਂ ਵਿੱਚ ਹੀ ਸਮਾ ਜਾਣੀ ਆ। ਇਸੇ ਤਰ੍ਹਾਂ ਪਰਮਾਤਮਾ ਵੱਖਰਾ ਵੀ ਆ ਅਤੇ ਵਿੱਚ ਵੀ ਸਾਰਿਆਂ ਦੇ ਸਮਾਇਆ ਹੋਇਆ। ਜਿਵੇਂ ਅੱਗੇ ਵਚਨ ਆ ਜਾਣਗੇ, ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹਿ ਗਏਓ ਉਹ ਕਤ 'ਤੇ ਆਇਓ। ਜਿਹੜਾ ਰੂਪ ਦਿਸਦਾ ਸੀ ਹੁਣ ਖਤਮ ਹੋ ਗਿਆ, ਕਿੱਧਰੋਂ ਆਇਆ ਸੀ, ਕਿੱਧਰ ਚਲਿਆ ਗਿਆ, ਨਹੀਂ ਪਤਾ ਲੱਗਦਾ। ਇਹ ਤਾਂ ਕਿਸੇ ਬ੍ਰਹਮ ਗਿਆਨੀ ਨੂੰ ਪਤਾ ਵੀ ਇਹ ਰੂਹ ਕਿੱਥੋਂ ਆਈ ਸੀ, ਹੁਣ ਕਿਸ ਪਾਸੇ ਨੂੰ ਗਈ। ਜਿਹੜੇ ਆ ਮਹਾਂਪੁਰਸ਼ ਕਥਾ ਕਰਕੇ ਗਏ ਨੇ, ਮਹਾਂਪੁਰਸ਼ਾਂ ਦੇ ਪੋਤਰੇ, ਇਹਨਾਂ ਦੇ ਭਰਾ ਭਾਈ ਕੁਲਵੰਤ ਸਿੰਘ ਜੀ, ਜਦੋਂ ਉਹਨਾਂ ਦਾ ਯੂਪੀ ਜਨਮ ਹੋਇਆ ਨਾ, ਤੇ ਇੱਕ ਪਜੋਖਰੇ ਨਗਰ ਦਾ ਹੁੰਦਾ ਸੀ ਬਾਬਾ ਮੇਹਰ ਸਿੰਘ, ਤੇ ਉਹਦੀ ਧਰਮ ਪਤਨੀ ਜਿਹੜੀ ਸੀ ਬੜੀ ਪ੍ਰੇਮਣ ਸੀ, ਇਹਨਾਂ ਦੇ ਵੀ ਕੇਸਾਂ ਨੂੰ ਤੇਲ ਲਾਇਆ ਕਰਦੀ ਸੀ, ਹੋਰਨਾਂ ਬੱਚਿਆਂ ਨਾਲ ਵੀ ਬੜਾ ਪਿਆਰ ਸੀ ਵਿਦਿਆਰਥੀਆਂ ਨਾਲ। ਤੇ ਮਹਾਂਪੁਰਸ਼ ਜਿਸ ਵੇਲੇ ਉਹ ਕੁਲਵੰਤ ਸਿੰਘ ਦਾ ਜਨਮ ਹੋਇਆ, ਤੇ ਕਹਿੰਦੇ ਪੰਜੋਖਰੇ ਵਾਲੀ ਮਾਈ ਆ ਗਈ ਔਰ ਪੁੱਛਿਆ ਜੀ ਕਿਉਂ, ਕਹਿਣ ਲੱਗੇ ਉਹਦੀ ਇੱਛਾ ਸੀ, ਇਸ ਇੱਛਾ ਕਰਕੇ ਉਹਦਾ ਜਨਮ ਹੋਇਆ। ਉਹ ਮਾਈ ਪੰਜੋਖਰੇ ਵਾਲੀ ਬਾਬੇ ਮੇਹਰ ਸਿੰਘ ਦੀ ਸਿੰਘਣੀ, ਇਹਨਾਂ ਦਾ ਭਰਾ ਜਿਹੜਾ ਭਾਈ ਕੁਲਵੰਤ ਸਿੰਘ ਆ ਉਹਨੇ ਉਹ ਜਨਮ ਧਾਰਿਆ। ਜਿਹੜਾ ਇਹਨਾਂ ਦੇ ਚਾਚੇ ਦਾ ਪੁੱਤਰ ਹੈ ਭਾਈ ਅਮੋਲਕ ਸਿੰਘ, ਜਦੋਂ ਉਹਦਾ ਜਨਮ ਹੋਇਆ ਤੇ ਸੰਤਾਂ ਨੇ ਕਿਹਾ ਸੀ ਵੀ ਇਹ ਰੋਡਿਆਂ ਵਾਲਾ ਅਰਜਣ ਸਿਉਂ ਮੰਨਤਾ। ਪੁੱਛਿਆ ਜੀ ਉਹਨੂੰ ਤਾਂ ਲੋਕ ਸੰਤ ਕਹਿੰਦੇ ਸੀ, ਮੁਕਤ ਨਹੀਂ ਹੋਇਆ? ਕਹਿਣ ਲੱਗੇ ਮੁਕਤੀ ਰੁੱਖ ਨੂੰ ਲੱਗਾ ਹੋਇਆ ਫਲ ਨਹੀਂ ਜਿਹੜਾ ਤੋੜ ਕੇ ਮੂੰਹ 'ਚ ਪਾ ਲਈਏ, ਇਹ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੋਵੇ। ਜਦੋਂ ਮਾਇਆ ਦਾ ਗਲਬਾ ਬਿਲਕੁਲ ਖਤਮ ਹੋ ਜਾਵੇ ਉਦੋਂ ਮੁਕਤ ਹੁੰਦਾ ਕੋਈ, ਅਜੇ ਉਹਦੇ ਅੰਦਰ ਛਾਵਾਂ ਰਹਿ ਗਈਆਂ, ਇਸ ਕਰਕੇ ਅਰਜਣ ਸਿਉਂ ਰੋਡਿਆਂ ਵਾਲਾ ਇਹ ਜੰਮਿਆ। ਇਤਿਹਾਸ ਕਈਆਂ ਬਾਰੇ ਉਹਨਾਂ ਨੇ ਐਸੇ ਬਚਨ ਦੱਸੇ ਸਨ। ਔਰ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਨਾਲ ਇੱਕ ਰਹਿੰਦਾ ਸੀ ਸਿੰਘ, ਭਾਈ ਤਾਰਾ ਸਿੰਘ ਸੰਖ, ਸੰਖ ਉਹਦਾ ਨਾਮ ਸੀ। ਸਿੰਘ ਹੈਗੇ ਜਿਨ੍ਹਾਂ ਨੇ ਉਹਨੂੰ ਚੰਗੀ ਤਰ੍ਹਾਂ ਵੇਖਿਆ ਔਰ ਇਹ ਬਚਨ ਜਾਣਦੇ ਨੇ। ਉਹ ਭਾਈ ਤਾਰਾ ਸਿੰਘ ਕੱਪੜੇ ਨਾਲ ਬੜਾ ਮੋਹ ਕਰਦਾ ਸੀ, ਜਦੋਂ ਬਿਲਕੁਲ ਫਾਟ ਜਾਂਦਾ ਸੀ ਉਦੋਂ ਉਤਾਰਦਾ ਸੀ। ਇੱਕ ਦਿਨ ਮਹਾਂਪੁਰਸ਼ਾਂ ਨੇ ਉਹਦੇ ਕਸ਼ਹਿਰੇ ਮਸਤਾਨੇ ਜੇ ਵੇਖੇ, ਕਹਿਣ ਲੱਗੇ ਲੈ ਮਾਇਆ ਲੈ ਜਾ ਤੇ ਨਵੇਂ ਸਵਾ ਲਾ। ਕਹਿਣ ਲੱਗਾ ਜੀ ਕੋਈ ਨੀ, ਮਾਇਆ ਮੇਰੇ ਪਾਸ ਹੈ, ਮੈਂ ਸਵਾ ਲਾਂਗਾ। ਪਰ ਜਿਸ ਵੇਲੇ ਫਿਰ ਇੱਕ ਦਿਨ ਮਿਲੇ ਤਾਂ ਫਿਰ ਇਸੇ ਤਰ੍ਹਾਂ ਉਹਨੂੰ ਟਾਲਿਆ। ਕਹਿਣ ਲੱਗੇ ਸੁੱਤੇ ਸਿੱਧੀ ਬਚਨ ਕੀਤਾ, ਕਹਿੰਦੇ ਵੀ ਪਿਛਲੇ ਜਨਮ ਦਾ ਛੀਂਬਾ ਕੱਪੜੇ ਨਾਲ ਮੋਹ ਬੜਾ ਕਰਦਾ। ਤੇ ਸਿੰਘ ਫਿਰ ਖੜੇ ਪੈ ਗਏ ਵੀ ਮਹਾਂਪੁਰਸ਼ੋ, ਤੁਸੀਂ ਯਥਾਰਥ ਬਚਨ ਕਰਦੇ ਹੋ, ਝੂਠ ਨਹੀਂ ਤੁਸੀਂ ਕਦੇ ਬੋਲਿਆ, ਦੱਸੋ ਕਿੱਥੋਂ ਦਾ ਇਹ ਛੀਂਬਾ ਸੀ, ਕਿੱਥੇ ਸੀ? ਦੱਸਿਆ ਸੀ ਸੁਲਤਾਨਪੁਰ ਲੋਧੀ ਦੇ ਨੇੜਿਆਂ ਦੀ ਜਿਹੜੀ ਵੇਈਂ ਵਗਦੀ ਆ, ਉੱਥੇ ਪਿੰਡ ਦੱਸਿਆ ਮਹਾਂਪੁਰਸ਼ਾਂ ਨੇ ਵੀ ਉਸ ਪਿੰਡ ਵਿੱਚ ਇਹ 18 ਸਾਲ ਦੀ ਉਮਰ ਦਾ ਸੀ ਤੇ ਵੇਈਂ ਤੇ ਕੱਪੜੇ ਧੋਂਦਾ ਸੀ, ਛੀਂਬਿਆਂ ਦਾ ਬੱਚਾ ਸੀ, ਕੱਪੜੇ ਧੋਂਦਾ ਸੀ ਤੇ ਉਸ ਵੇਲੇ 12 ਮਾਹ ਬਾਣੀ ਦਾ ਪਾਠ ਕਰ ਰਿਹਾ ਸੀ। ਇਹਦਾ ਪੈਰ ਫਿਸਲ ਗਿਆ, ਤਰਨਾ ਨਹੀਂ ਸੀ ਜਾਣਦਾ, ਡੁੱਬ ਕੇ ਮਰਿਆ ਸੀ। ਤੇ ਫਿਰ ਸਿੰਘ ਬੜੇ ਖੋਜੀ ਸਨ, ਉਸ ਪਿੰਡ ਜਾ ਕੇ ਪਤਾ ਕੀਤਾ ਤੇ ਉਸ ਪਿੰਡ ਦੇ ਲੋਕਾਂ ਦੱਸਿਆ ਵੀ ਠੀਕ, ਛੀਂਬਿਆਂ ਦਾ ਮੁੰਡਾ 18 ਸਾਲ ਦੀ ਉਮਰ 'ਚ ਡੁੱਬ ਕੇ ਇੱਥੇ ਮਰਿਆ ਸੀ। ਇਉਂ ਇਤਿਹਾਸਕ ਕਈ ਮਿਸਾਲਾਂ ਐਸੀਆਂ ਹਨ। ਇਹ ਰੂਹ ਮਰਦੀ ਨਹੀਂ ਸਾਲਸਾ ਜੀ, ਕਿਉਂਕਿ ਪ੍ਰਮਾਤਮਾ ਨਹੀਂ ਮਰਦਾ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੈ ਨਾ ਮੰਸ। ਜਿਸ ਤਰ੍ਹਾਂ ਕਾਗਜ਼ ਤੇ ਪਈ ਸਿਆਹੀ ਨਹੀਂ ਮਿਟ ਸਕਦੀ, ਕਾਗਜ਼ ਖਤਮ ਹੋ ਜਾਏਗਾ, ਇਸੇ ਤਰ੍ਹਾਂ ਇਹ ਆਤਮਾ ਨਹੀਂ ਮਰਦੀ, ਕਿਉਂਕਿ ਜਨਮ ਹੀ ਨਹੀਂ ਇਸਦਾ ਤੇ ਮੌਤ ਵੀ ਨਹੀਂ। ਜਨਮ ਸਰੀਰ ਦਾ ਹੁੰਦਾ, ਆਤਮਾ ਦਾ ਜਨਮ ਨਹੀਂ ਹੁੰਦਾ। ਆਤਮਾ ਸਦਾ ਹੀ ਰਹਿੰਦੀ, ਸਦਾ ਹੀ ਚੱਕਰ 'ਚ ਪਈ ਹੋਈ ਆ, ਪਰ ਨਿਕਲ ਤਾਂ ਸਕਦੀ ਆ ਜੇ ਪਰਮਾਤਮਾ ਨੂੰ ਜਪੇ। ਸਰੀਰ ਧਾਰ ਕੇ ਬੰਦਗੀ ਕਰਕੇ ਇਸ ਗੇੜ ਚੋਂ ਨਿਕਲ ਜਾਏਗੀ, ਅੰਸ਼ ਹੈ ਪਰਮਾਤਮਾ ਦੀ। ਜਿਹੜਾ ਜੰਮਣਾ ਤੇ ਮਰਨਾ ਇਹ ਸਰੀਰਾਂ ਦਾ ਧਰਮ ਹੈ, ਭੁੱਖ ਤੇ ਸਵਾਸਾਂ ਦਾ ਪ੍ਰਾਣਾਂ ਦਾ ਧਰਮ ਹੈ, ਹਰਖ ਤੇ ਸੋਗ ਜਿਹਨੂੰ ਗਮੀ ਤੇ ਖੁਸ਼ੀ ਕਹਿੰਦੇ ਆ, ਇਹ ਮਾਨਸਿਕ ਧਰਮ ਹੈ, ਮਨ ਦਾ। ਮਨ ਹੈ ਨਾ ਸਾਡੇ ਨਾਲ ਚੰਬੜਿਆ ਹੋਇਆ। ਆਤਮਾ ਵਿੱਚ ਇਹ ਸ਼ਈਏ ਦੋਸ਼ ਹੈ ਨਹੀਂ, ਨਾ ਜੰਮਣਾ ਮਰਨਾ, ਨਾ ਭੁੱਖ ਤੇ, ਨਾ ਖੁਸ਼ੀ ਗਮੀ। ਜਿਹੜੇ ਲੋਕ ਇਹ ਗੱਲਾਂ ਕਰਦੇ ਮੈਂ ਸੁਣੇ ਨੇ ਕਈ, ਜਿਹੜੇ ਸ਼ਰਾਬ ਪੀਣ ਵਾਲੇ ਆ, ਤੇ ਵੇਖੋ ਜੀ ਪਹਿਲਾਂ ਆਤਮਾ ਫਿਰ ਪਰਮਾਤਮਾ। ਜੇ ਆਤਮਾ ਸ਼ਰਾਬ ਮੰਗੇ ਤਾਂ ਪੀਓ, ਆਤਮਾ ਵਿਕਾਰ ਭੋਗਣੇ ਚਾਹੀਦੇ ਭੋਗੋ, ਫਿਰ ਕੀ ਗੱਲ ਜੀ, ਕਿਉਂਕਿ ਪਹਿਲਾਂ ਆਤਮਾ ਫਿਰ ਪਰਮਾਤਮਾ। ਇਹ ਗੱਲ ਉਹਨਾਂ ਇੱਕ ਤਾਂ ਸੁਣ ਲਈ ਵੀ ਪਹਿਲਾਂ ਆਤਮਾ ਫਿਰ ਪਰਮਾਤਮਾ, ਇਹਦਾ ਪ੍ਰਯੋਜਨ ਮਤਲਬ ਕੀ ਹੈ ਇਹ ਤਾਂ ਪਤਾ ਨਹੀਂ। ਪਹਿਲਾਂ ਆਤਮਾ ਫਿਰ ਪਰਮਾਤਮਾ ਦਾ ਮਤਲਬ ਹੈ ਕਿ ਬੰਦਗੀ ਕਰਨ ਦੇ ਨਾਲ ਪਹਿਲਾਂ ਆਤਮਾ ਦਾ ਗਿਆਨ ਹੁੰਦਾ, ਫਿਰ ਪਰਮਾਤਮਾ ਵਿੱਚ ਭੇਦਤਾ ਹੁੰਦੀ ਆ। ਜਿੰਨੀ ਆਤਮ ਚਿੰਨਿਆ ਪਰਮਾਤਮ ਸੋਈ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚਿੰਨਸ ਗੁਰ ਵਿਚਾਰਾ। ਜਿਸ ਵੇਲੇ ਬੰਦਗੀ ਬਹੁਤ ਹੋ ਜਾਏ ਤੇ ਉਦੋਂ ਫਿਰ ਇਹ ਅਵਸਥਾ ਬਣਦੀ ਹੈ ਕਬੀਰ ਜੀ ਵਾਲੀ, ਸੁਣ ਸਖੀ ਜੀ ਮੈਂ ਪੀਓ ਬਸੈ, ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਹੁਣ ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕਿ ਪੀਓ। ਕਹਿੰਦੇ ਹੁਣ ਇਹ ਅਵਸਥਾ ਬਣ ਗਈ, ਪਤਾ ਹੀ ਨਹੀਂ ਲੱਗਦਾ ਵੀ ਹੁਣ ਇਹ ਸਰੀਰ ਵਿੱਚ ਜੀਓ ਆਤਮਾ ਹੈ ਕਿ ਪਰਮਾਤਮਾ ਹੈ, ਕਿਉਂਕਿ ਦੋਨਾਂ ਦੀ ਅਭੇਦਤਾ ਹੋ ਗਈ, ਹੁਣ ਵੱਖਰੇ ਨਹੀਂ ਰਹੇ। ਪਰ ਉਦੋਂ ਜਦੋਂ ਮਨ ਨਿਰਮਲ ਹੋ ਗਿਆ, ਕਬੀਰ ਜੀ ਕਹਿੰਦੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਭਾਵ ਸਤਿਗੁਰੂ ਦੀ ਬਾਣੀ ਦਾ ਇਹ ਉਪਦੇਸ਼ ਹੈ ਵੀ ਰੱਬ ਨੂੰ ਖੋਜਣ ਵਾਸਤੇ ਜੰਗਲਾਂ ਜਾਣ ਦੀ ਜਾਂ ਇੱਧਰ ਉੱਧਰ ਭਟਕਣ ਦੀ ਕੋਈ ਲੋੜ ਨਹੀਂ। ਪਰਮਾਤਮਾ ਦੇ ਸਿਮਰਨ ਦੁਆਰਾ ਆਪਣੀਆਂ ਬੁਰਿਆਈਆਂ ਦੂਰ ਕਰ, ਮਨ ਦੀ ਮੈਲ ਦੂਰ ਕਰ ਦੇ। ਜਿਸ ਵੇਲੇ ਮਨ ਗੰਗਾ ਦੇ ਪਾਣੀ ਵਰਗਾ ਪਵਿੱਤਰ ਸਾਫ਼ ਹੋ ਗਿਆ, ਰੱਬ ਆਪ ਖੁਦ ਆਵਾਜ਼ਾਂ ਮਾਰਦਾ ਫਿਰੇਗਾ, ਕਬੀਰ ਮੇਰੀ ਛਾਤੀ ਨਾਲ ਲੱਗ। ਆਪ ਸਵਾਰ ਹੈ ਮੈਂ ਮਿਲ ਹੈ, ਮੈਂ ਮਿਲੇ ਹਾਂ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗਤ ਤੇਰਾ ਹੋਏ। ਜਿਸ ਜਗਤ ਦੀ ਆਸ ਲਈ ਫਿਰਦਾ ਮਗਰ ਭੱਜਾ ਫਿਰਦਾ ਲੀਡਰਾਂ ਦੇ, ਸਾਰਾ ਜਗਤ ਤੇਰਾ ਦਾਸ ਬਣਾ ਦਿਆਂਗਾ, ਤੂੰ ਮੇਰੇ ਵੱਲ ਆਪਣਾ ਆਪ ਸਵਾਰ ਤੇ ਮੈਨੂੰ ਮਿਲ। ਵਾਹਿਗੁਰੂ ਕਹਿੰਦਾ ਇਹ ਅਕਾਲ ਬੋ ਬਾਣੀ ਹੈ, ਅਕਾਲ ਬੋ ਬਾਣੀ ਫਰੀਦ ਜੀ ਨੇ ਉਚਾਰੀ। ਵਾਹਿਗੁਰੂ ਕਹਿੰਦਾ ਵੀ ਹੇ ਫਰੀਦ, ਜੇ ਤੂੰ ਆਪਾਂ ਸਵਾਰ ਲਵੇਂ ਤੇ ਮੈਨੂੰ ਮਿਲੇ, ਮੈਨੂੰ ਮਿਲਿਆ ਤੈਨੂੰ ਤਮਾਮ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਸੱਚਾ ਸੁੱਖ ਮਿਲੇਗਾ। ਜੇ ਤੂੰ ਮੇਰਾ ਹੋਏ ਰਹੇ ਤਾਂ ਸਾਰਾ ਜਗਤ ਹੀ ਤੇਰਾ ਦਾਸ ਬਣਾ ਦਿਆਂਗਾ, ਜਗਤ ਦੇ ਮਗਰ ਭੱਜਣ ਦੀ ਤੈਨੂੰ ਲੋੜ ਨਹੀਂ ਰਹੇਗੀ। ਸੋ ਇਸ ਪ੍ਰਕਾਰ ਆਪਾਂ ਹੀ ਨਹੀਂ ਸਵਾਰਿਆ ਜਾਂਦਾ, ਸਾਰੀ ਉਮਰ ਆਪਾਂ ਹੀ ਨਹੀਂ ਸਵਾਰਿਆ ਜਾਂਦਾ, ਕਈ ਜਨਮ ਲੱਗ ਜਾਂਦਾ ਨੇ। ਮਹਾਂਪੁਰਸ਼ ਬ੍ਰਹਮ ਗਿਆਨੀ ਇਹ ਬਚਨ ਕਰਿਆ ਕਰਦੇ ਸਨ ਕਿ ਮਨ ਦੀ ਇੱਕ ਇੱਕ ਆਦਤ ਨੂੰ ਸੁਧਾਰਦਿਆਂ ਕਈ ਵਾਰ ਜਨਮ ਲੱਗ ਜਾਂਦਾ ਨੇ। ਈਰਖਾ ਹੀ ਨਹੀਂ ਜਾਂਦੀ, ਈਰਖਾ ਬੜੀ ਜ਼ਬਰਦਸਤ ਆ। ਬਿਰਥੀ ਚੰਦ ਗੁਰੂ ਰਾਮਦਾਸ ਦਾ ਸਾਹਿਬਜ਼ਾਦਾ, ਤੇ ਜਿਸ ਵੇਲੇ ਧੀਰਮਲ ਦਾ ਜਨਮ ਹੋਇਆ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੈਠੇ ਸਨ। ਕਹਿੰਦੇ ਮਹਾਰਾਜ ਤਾਇਆ ਜੀ ਫਿਰ ਆ ਗਏ, ਭਾਵ ਪ੍ਰਿਥੀ ਚੰਦ ਦੀ ਰੂਹ ਫਿਰ ਆ ਗਈ ਜੇ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕੋਈ ਨੀ ਬਾਬਾ ਜੀ, ਇਹਨਾਂ ਆਪਣਾ ਪਹਿਰਾ ਗਜਾਉਣਾ, ਅਸੀਂ ਆਪਣਾ ਗਜਾਈ ਜਾਣਾ, ਇਹਨਾਂ ਆਪਣਾ ਕਰਮ ਕਰਨਾ। ਜੇ ਪ੍ਰਿਥੀ ਚੰਦ ਨਾ ਹੋਏ ਤੇ ਗੁਰੂ ਅਰਜਨ ਸਾਹਿਬ ਦੀ ਮਹਾਨਤਾ ਕਿਵੇਂ ਪ੍ਰਗਟ ਹੋਏ? ਕੱਚ ਦੇ ਬਲੌਰ ਨਾ ਹੋਣ ਤਾਂ ਹੀਰਿਆਂ ਨੂੰ ਹੀਰਾ ਕੌਣ ਗਏ? ਇਸ ਵਾਸਤੇ ਇਹ ਦੁਆਂਦਾਵਾਦ ਸੰਸਾਰ ਚ ਰਹੇਗਾ, ਪਰ ਰਹੋ ਵਿਚਾਰ, ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੇ ਗਏ ਉਹ ਕਤ ਤੇ ਆਇਓ। ਅੱਗੇ ਹਜ਼ੂਰ ਦ੍ਰਿਸ਼ਟਾਂਤ ਦਿੰਦੇ, ਜਲ ਤੇ ਉੱਠੇ ਅਨਕ ਤਰੰਗਾ, ਪਾਣੀ ਵਿੱਚੋਂ ਹਵਾ ਚੱਲਣ ਨਾਲ ਸਮੁੰਦਰ ਚੋਂ ਲਹਿਰਾਂ ਪੈਦਾ ਹੋ ਗਈਆਂ, ਲਹਿਰਾਂ ਝੱਗ ਤੇ ਬੁਲਬਲੇ ਪੈਦਾ ਹੋ ਗਏ। ਹੈਨ ਪਾਣੀ ਦਾ ਰੂਪ, ਪਰ ਜਾਇੰਜ ਕਹਿ ਲਓ ਵੀ ਸਮੁੰਦਰ ਵਿੱਚੋਂ ਕੁਝ ਕੌਲੀਆਂ ਭਰ ਲਈਏ ਪਾਣੀ ਦੀਆਂ, ਹੈ ਦੋਨਾਂ ਵਿਚਲਾ ਪਾਣੀ, ਪਰ ਜਿਹੜਾ ਕੌਲੀ ਵਿਚਲਾ ਪਾਣੀ ਹੈ ਸਮੁੰਦਰ ਨਹੀਂ ਕਹਾ ਸਕਦਾ। ਆਤਮਾ ਤੇ ਪਰਮਾਤਮਾ ਦਾ ਸਿਰਫ ਇੰਨਾ ਹੀ ਅੰਤਰ ਹੈ, ਜਿਹਨੂੰ ਅਲਪਗਤਾ ਤੇ ਸਰਬਗਤਾ ਕਿਹਾ ਵਿਦਵਾਨਾਂ ਨੇ। ਆਤਮਾ ਪਰਮਾਤਮਾ ਨੂੰ ਮਿਲਣ ਤੋਂ ਬਿਨਾਂ ਅਲਪਗ ਹੈ, ਪਰਮਾਤਮਾ ਸਰਬਗ ਹੈ, ਉਹਦੇ ਵਿੱਚ ਪੈ ਕੇ ਉਹਦਾ ਰੂਪ ਹੈ, ਪਰ ਉਹ ਤੋਂ ਵੱਖਰੇ ਰਹਿਣ ਕਰਕੇ ਵਿਖਾਵੇ ਨੂੰ ਰੂਪ ਉਸੇ ਤਰ੍ਹਾਂ ਦਾ, ਪਰ ਉਹ ਸਮੁੰਦਰ ਨਹੀਂ ਕਹਾ ਸਕਦਾ। ਆਤਮਾ ਅਸੀਂ ਜੀਵ ਪਰਮਾਤਮਾ ਨਹੀਂ ਕਹਾ ਸਕਦੇ, ਪਰਮਾਤਮਾ ਦੇ ਵਿੱਚ ਮਿਲ ਕੇ ਪਰਮਾਤਮਾ ਰੂਪ ਹਾਂ। ਖੈਰ, ਅਗਲੀ ਵਿਆਖਿਆ ਇਹਨਾਂ ਬਚਨਾਂ ਦੀ ਕੱਲ੍ਹ ਦੇ ਦੀਵਾਨ ਚ ਆਪ ਸੁਣੋਗੇ। ਸਮਾਂ ਪੂਰਾ ਹੋ ਚੁੱਕਾ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।